Ananpan Devan Dev Bhagwan Mahan Chavar Takat Shatra Dimalak Param Sadguru Sahib Shri Guru Granth Sahib Ji Di Pavan Hujuri Vichy Guru Sware Sardar Karnal Surjit Singh Ji Sardar Ranjit Singh Ji, Sardar Harjinder Singh Ji, Sardar Pyara Singh Ji. Tinnan de sadde te khushiyan vich hissa lain layi Guru Patshah de paavan charan pash ke apna manukha janm safala karan layi Guru Patshah de pavitr bachan sarvan karke ਆਪਣੇ ਮਨ ਦੀ ਮੈਲ ਉਤਾਰਨ ਲਈ ਨਾਮ ਨਾਲ ਜੁੜ ਕੇ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾਉਣ ਲਈ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਏ ਗੁਰੂ ਰੂਪ ਸਾਧ ਸੰਗਤ ਜੀ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਮਨੋਬਿਰਤੀਆਂ ਨੂੰ ਇਕਾਗਰ ਕਰਨ ਲਈ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪ ਜੀ ਨੇ ਨਾਮਦੇਵ ਜੀ ਮਹਾਰਾਜ ਵੱਲੋਂ ਕਹੀ ਹੋਈ ਪਾਵਨ ਬਾਣੀ ਜੋ ਗੌਣ ਰਾਗ ਵਿੱਚ ਹੈ ਉਹਦੀਆਂ ਪੰਕਤੀਆਂ ਸਰਵਣ ਕੀਤੀਆਂ ਨਾਮਦੇਵ ਜੀ ਨੇ ਔਰ ਸਾਰੇ ਭਗਤਾਂ ਨੇ ਹਮੇਸ਼ਾ ਸੰਸਾਰ ਦੇ ਲੋਕਾਂ ਨੂੰ ਈਸ਼ਵਰ ਨਾਲ ਜੋੜਿਆ ਦੁਨਿਆਵੀ ਵਿਚਾਰਾਂ ਦੇ ਲੋਕਾਂ ਨਾਲੋਂ ਉਹਨਾਂ ਨੂੰ ਨਿਰੰਕਾਰ ਦੇ ਨਾਮ ਦੀ ਵੱਖਰੀ ਸਿੱਖਿਆ ਦੇ ਕੇ ਸੰਸਾਰ ਤੇ ਚੱਲ ਰਹੇ ਭਰਮ ਜਾਲ ਨੂੰ ਆਪ ਸਾਰਿਆਂ ਨੇ ਭਗਤਾਂ ਨੂੰ ਦੂਰ ਕੀਤਾ ਅੱਜ ਦਾ ਇਹ ਪਾਵਨ ਸ਼ਬਦ ਜੋ ਆਪ ਜੀ ਨੇ ਜਿਸ ਦੀਆਂ ਪੰਕਤੀਆਂ ਸੁਣੀਆਂ ਨੇ ਇਹ ਵੀ ਐਸਾ ਹੀ ਹੈ ਅੱਜ ਹਿੰਦੁਸਤਾਨ ਦੀ ਧਰਤੀ ਤੇ ਅੱਜ ਵੀ ਅਸੀਂ ਇਸ ਬਾਣੀ ਤੋਂ ਦੂਰ ਹਾਂ ਬਾਣੀ ਤੋਂ ਦੂਰ ਹੋਣ ਕਰਕੇ ਅਸੀਂ ਉਸੇ ਹੀ ਭਰਮ ਜਾਲ ਵਿਚ ਪਏ ਹਾਂ ਜਿਹਦੇ ਵਿਚ ਕਦੇ ਸਦੀਆਂ ਪਹਿਲਾਂ ਫਸੇ ਹੋਏ ਸੀ ਹਿੰਦੁਸਤਾਨ ਚਲੇ ਜਾਓ ਕੋਈ ਲੋਕ ਤੁਹਾਨੂੰ ਭੂਰ ਭੈਰੋਂ ਦੀ ਪੂਜਾ ਕਰਦੇ ਮਿਲਣਗੇ ਕੋਈ ਦੇਵੀ ਦੇ ਉਪਾਸਕ ਮਿਲਣਗੇ ਕੋਈ ਸ਼ਿਵਜੀ ਦੇ ਉਪਾਸਕ ਮਿਲਣਗੇ ਆਪ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਕਹੇ ਕਿ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਐਸਾ ਤੁਹਾਨੂੰ ਹਿੰਦੁਸਤਾਨ ਦੀ ਧਰਤੀ ਤੇ ਅੱਜ ਵੀ ਮਿਲੇਗਾ ਸਾਡੀ ਇੱਕ ਬਦਨਸੀਬੀ ਹੈ ਕਿ ਇਹ ਜੋ ਪਵਿੱਤਰ ਬਾਣੀ ਹੈ ਇਸ ਨੂੰ ਅਸੀਂ ਸੰਸਾਰ ਦੇ ਲੋਕਾਂ ਦੀਆਂ ਜਾਂ ਇਹ ਵੀ ਕਹਿ ਲਈਏ ਆਪਾਂ ਕਿ ਸਿੱਖੀ ਦੀਆਂ ਜੜਾਂ ਤੱਕ ਇਹਦਾ ਜਿਹੜਾ ਸਿਧਾਂਤ ਹੈ ਉਹਨੂੰ ਅਸੀਂ ਨਹੀਂ ਪਹੁੰਚਾ ਸਕੇ ਇਹ ਸਾਡੀ ਬਦਨਸੀਬੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਗੁਰੂ ਗ੍ਰੰਥ ਸਾਹਿਬ ਅੱਗੇ ਭੇਟਾਂ ਚੜਾਉਣੀਆਂ ਅਰਦਾਸਾਂ ਕਰਨੀਆਂ ਬਾਣੀ ਪੜ੍ਹ ਲੈਣੀ ਇਹ ਗੱਲ ਹੋਰ ਹੈ ਪਰ ਸਿੱਖੀ ਦੇ ਸਿਧਾਂਤ ਨੂੰ ਸਮਝ ਕੇ ਗੁਰਸਿੱਖ ਹੁੰਦਿਆਂ ਹੋਇਆਂ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਲੈਣਾ ਗੱਲ ਹੋਰ ਹੈ ਹੁਣ ਆਪ ਜੀ ਜਦੋਂ ਇਸ ਸ਼ਬਦ ਨੂੰ ਪੜੋਗੇ ਤਾਂ ਕਈ ਐਸੇ ਐਸੇ ਬਜ਼ੁਰਗ ਮਿਲਦੇ ਕਿਉਂ ਮੈਂ ਪਿਛਲੇ ਸਮੇਂ ਵਿਚ 20-22 ਪਿੰਡਾਂ ਦਾ ਪ੍ਰੋਗਰਾਮ ਕਰਿਆ ਉਹਨਾਂ ਲੋਕਾਂ ਨੇ ਮੈਨੂੰ ਕਈ ਐਸੇ ਵੀ ਜਿਹੜੇ ਹੋਰ ਮਤਾਂ ਨਾਲ ਸੰਬੰਧਿਤ ਸਾਨੂੰ ਮਿਲੇ ਪਰ ਉਹਨਾਂ ਨੇ ਐਸੇ ਸ਼ਬਦ ਵੀ ਕਹਿ ਕੇ ਸਾਨੂੰ 30-30 ਸਾਲ ਹੋ ਗਏ ਉਹਨਾਂ ਲੋਕਾਂ ਨਾਲ ਲੱਗਿਆ ਨੂੰ ਤੇ ਸਾਨੂੰ ਅੱਜ ਤਾਈਂ ਇਹ ਨਹੀਂ ਪਤਾ ਕਿ ਬਾਣੀ ਵਿਚ ਇੰਨਾ ਕੁਝ ਲਿਖਿਆ ਹੈ ਅਸੀਂ ਜਦੋਂ ਇਸ ਬਾਣੀ ਨੂੰ ਸਮਝਾਂਗੇ ਉਹਦੇ ਤੇ ਚੱਲਾਂਗੇ ਗੱਲ ਉਦੋਂ ਬਣੇਗੀ ਉਨੀ ਦੇਰ ਤੱਕ ਗੱਲ ਨਹੀਂ ਬਣਨੀ ਜਿੰਨੀ ਦੇਰ ਤੱਕ ਅਸੀਂ ਬਾਣੀ ਨੂੰ ਸਮਝ ਕੇ ਬਾਣੀ ਦੀ ਵਿਚਾਰ ਤੇ ਨਹੀਂ ਚੱਲਦੇ ਗੁਰੂ ਸਾਹਿਬ ਜੀ ਨੇ ਐਸੇ ਬਚਨ ਬਾਣੀ ਚ ਕਹਿਣ ਕਿ ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਜਿੱਥੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਜਿੰਨੀ ਦੇਰ ਸ਼ਬਦ ਦੀ ਵਿਚਾਰ ਵਿਚ ਨਹੀਂ ਪਏਗਾ ਸ਼ਬਦ ਦੀ ਵਿਚਾਰ ਵਿਚ ਵੀ ਜੇ ਮੈਂ ਵਿਚਾਰ ਕਰਾਂ ਵਿਚਾਰ ਹੋਰ ਨੇ, ਕੋਈ ਹੋਰ ਵਿਚਾਰ ਕਰੇ ਵਿਚਾਰ ਹੋਰ ਨੇ, ਤੀਜਾ ਕਰੇ ਵਿਚਾਰ ਹੋਰ ਨੇ, ਉਸ ਸ਼ਬਦ ਦੇ ਭੇਦ ਨੂੰ ਸਮਝਣ ਲਈ ਵੀ ਸਾਨੂੰ ਸਿਮਰਨ ਨਾਲ ਜੁੜਨਾ ਪਏਗਾ। ਗੁਰੂ ਸਾਹਿਬ ਦੇ ਜਿਹੜੇ ਬਚਨ ਨੇ ਕਿ ਸ਼ਬਦ ਭੇਦ ਕਿਆ ਜਾਣੇ ਕਾਚਾ, ਜਿਹੜਾ ਕੱਚਾ ਵਿਅਕਤੀ ਹੈ, ਜਿਸ ਦੀ ਸੋਚ ਕੱਚੀ ਹੈ, ਜਿਸ ਦੇ ਵਿਚਾਰ ਕੱਚੇ ਨੇ, ਜਿਸ ਦਾ ਮਨ ਡਾਵਾਂਡੋਲ ਹੈ, ਉਹ ਗੁਰੂ ਦੇ ਸ਼ਬਦ ਦੇ ਵਿਚਾਰ ਸੁਣ ਤਾਂ ਸਕਦਾ ਪਰ ਉਹਦਾ ਮਨ ਡਾਵਾਂਡੋਲ ਰਹੇਗਾ, ਕਿਉਂਕਿ ਮੈਂ ਆਇਆ ਇੱਕ ਸ਼ਬਦ ਦੀ ਕਥਾ ਮੈਂ ਕੀਤੀ, ਮੈਂ ਹੋਰ ਵਿਚਾਰ ਦੱਸੇ, ਇੱਕ ਦੂਜਾ ਆਇਆ ਉਸਨੇ ਕਥਾ ਕੀਤੀ ਉਹਨੇ ਹੋਰ ਦੱਸੇ, ਤੀਜਾ ਆਇਆ ਉਹਨੇ ਹੋਰ ਦੱਸੇ, ਦਸ ਵੀਹਾਂ ਤੋਂ ਜਦੋਂ ਇੱਕ ਹੀ ਵਿਅਕਤੀ ਨੇ ਸੁਣਿਆ, ਉਹਨਾਂ ਦੇ ਆਪਸ ਵਿਚ ਦੀ ਵਿਚਾਰ ਤਾਲਮੇਲ ਨਹੀਂ ਖਾਂਦੇ, ਤੇ ਉਹ ਵਿਅਕਤੀ ਸੁਣਨ ਵਾਲਾ ਵੀ ਦੁਬਿਧਾ ਵਿਚ ਪੈ ਗਿਆ ਕਿ ਇੱਕ ਨੇ ਹੋਰ ਗੱਲ ਕਹੀ, ਦੂਸਰੇ ਨੇ ਹੋਰ ਕਹੀ, ਤੀਸਰੇ ਨੇ ਹੋਰ ਕਹੀ, ਆਖਰ ਗੱਲ ਕੀ ਹੈ। ਤਾਂ ਸ਼ਬਦ ਦੇ ਭੇਦ ਨੂੰ ਸਮਝਣ ਲਈ ਸਾਨੂੰ ਧਿਆਨ ਮਗਨ ਹੋਣਾ ਪਏਗਾ, ਸਿਮਰਨ ਵਿਚ ਜਾਣਾ ਪਏਗਾ। ਸਿਮਰਨ ਤੋਂ ਅਸੀਂ ਲੋਕ ਸੈਂਕੜੇ ਕੋਹਾਂ ਦੂਰ ਚਲੇ ਗਏ, ਅੱਜ ਸਾਡੇ ਪਾਸ, ਮੈਨੂੰ ਮਾਫ਼ ਕਰਿਓ, ਸਿਮਰਨ ਨਹੀਂ ਹੈ। ਬਾਣੀ ਅਸੀਂ ਪੜ੍ਹਦੇ, ਬੜੀ ਇਮਾਨਦਾਰੀ ਨਾਲ ਪੜ੍ਹਦੇ, ਪਰ ਕਦੇ ਅਸੀਂ ਐਸਾ ਨਹੀਂ ਕਿ ਇੱਕ ਘੰਟਾ ਉੱਠ ਕੇ ਜਾਂ ਅੱਧਾ ਘੰਟਾ ਜਾਂ 15 ਮਿੰਟ ਜਾਂ 20 ਮਿੰਟ ਆਪ ਆਪਣੇ ਧਿਆਨ ਵਿਚ ਜੁੜੀਏ, ਆਪਣੇ ਪਰਿਵਾਰ ਨੂੰ ਕਹੀਏ ਵੀ ਰੱਬ ਦਾ ਸਿਮਰਨ ਕਰੋ। ਬੇਸ਼ੱਕ ਅਸੀਂ ਪੜ੍ਹੀ ਜਾਂਦੇ ਹਾਂ ਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਮੂਚਾ, ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕਾ ਸਿਮਰਨ ਸਭ ਕੇ ਸੁਝੈ, ਪਰ ਉਹ ਸਿਮਰਨ ਸਾਡੇ ਪਾਸ ਹੈ ਨਹੀਂ। ਜਿੰਨੀ ਦੇਰ ਸਿਮਰਨ ਵਿਚ ਉਤਰਦੇ ਨਹੀਂ, ਉਨੀ ਦੇਰ ਤੱਕ ਗੁਰੂ ਦੀ ਗੱਲ ਸਾਡੇ ਸਮਝ ਵਿਚ ਨਹੀਂ ਆਉਂਦੀ ਕਿ ਅੱਜ ਇਹ ਜਿਹੜਾ ਸਾਡਾ ਮਨ ਹੈ, ਇਹਦੀ ਜਿਹੜਾ ਝੁਕਾਓ ਹੈ ਉਹ ਸੰਸਾਰ ਵੱਲ ਜ਼ਿਆਦਾ। ਜਦੋਂ ਸਿਮਰਨ ਕਰਾਂਗੇ, ਧਿਆਨ ਝੁਕਾਓ ਗੁਰੂ ਵੱਲ ਹੋਏਗਾ, ਨਿਰੰਕਾਰ ਵੱਲ ਹੋਏਗਾ। ਜਦੋਂ ਝੁਕਾਓ ਨਿਰੰਕਾਰ ਵੱਲ ਹੋਏਗਾ, ਫਿਰ ਗੁਰੂ ਦੀ ਗੱਲ ਸਮਝਣ ਦਾ ਯਤਨ ਕਰੇਗਾ। ਜਦੋਂ ਗੁਰੂ ਦੀ ਗੱਲ ਸਮਝੇਗਾ, ਉਹ ਮਨ ਵਿਚ ਬੈਠ ਜਾਏਗਾ, ਉਹਦੇ ਮੁਤਾਬਕ ਆਪਣਾ ਜੀਵਨ ਨੂੰ ਚਲਾਏਗਾ। ਨਾਮਦੇਵ ਜੀ ਮਹਾਰਾਜ ਨੇ ਇਸ ਸ਼ਬਦ ਦੇ ਜਿਹੜੇ ਬਚਨ ਕਹੇ, ਆਪ ਜੀ ਨੇ ਸਰਵਣ ਕੀਤੇ ਨੇ, ਭੈਰੋ ਭੂਤ ਸੀਤਲਾ ਧਾਵੈ। ਇੱਥੇ ਆਪ ਜੀ ਨਾਮ ਦੀ ਗੱਲ ਕਰਨਗੇ, ਇਸੇ ਪਵਿੱਤਰ ਸ਼ਬਦ ਵਿਚ ਈਸ਼ਵਰ ਦੇ ਨਾਮ ਦੀ ਗੱਲ ਕਰਨਗੇ। ਪਹਿਲਾਂ ਉਹਨਾਂ ਲੋਕਾਂ ਨੂੰ ਜਿਹੜੇ ਭਰਮ ਜਾਲ ਵਿਚ ਫਸ ਕੇ ਭੈਰੋ ਦੀ ਪੂਜਾ ਕਰਦੇ ਨੇ, ਭੂਤਾਂ ਨੂੰ ਮੰਨਦੇ ਮੰਨਦੇ ਨੇ ਨਾ, ਲੋਕ ਇੰਡੀਆ ਵਿਚ ਚਲੇ ਜਾਓ, ਤੁਹਾਨੂੰ ਮੜੀਆਂ ਨੂੰ ਪਾਣੀ ਪਾਉਂਦੇ ਤਾਂ ਮਿਲ ਜਾਣਗੇ, ਪਰ ਗੁਰਦੁਆਰੇ ਆਇਆ ਬਹੁਤ ਘੱਟ ਮਿਲੇਗਾ ਕੋਈ ਵਿਅਕਤੀ, ਤੁਹਾਨੂੰ ਐਸੇ ਤਾਂ ਮਿਲ ਜਾਣਗੇ, ਮਿੱਟੀ ਦੀ ਢੇਰੀ ਬਣਾਈ ਹੈ, ਮਿੱਟੀ ਦੇ ਕਹਿੰਦੇ ਸਾਡੇ ਜਿੱਥੇ ਰਹੇ, ਪਰ ਤੁਹਾਨੂੰ ਰੱਬ ਦਾ ਨਾਮ ਜਪਦਾ ਕੋਈ ਵਿਰਲਾ ਵਿਅਕਤੀ ਮਿਲੇਗਾ। ਤਾਂ ਆਪ ਜੀ ਪਾਵਨ ਬਾਣੀ ਵਿਚ ਜ਼ਿਕਰ ਕਰਦੇ ਨੇ ਕਿ ਭੈਰੋ ਭੂਤ ਸੀਤਲਾ ਧਾਵ ਹੈ, ਜਿਹੜਾ ਕੋਈ ਵਿਅਕਤੀ ਇਨ੍ਹਾਂ ਲੋਕਾਂ ਦੀ ਪੂਜਾ ਕਰਨ ਵੱਲ ਧਾਵੈ ਦੌੜਦਾ ਹੈ, ਜਿਸ ਦਾ ਮਨ ਇਨ੍ਹਾਂ ਤੇ ਮੰਨਿਆ ਕਿ ਮੈਂ ਭੂਤਾਂ ਨੂੰ ਮੰਨਣਾ, ਮੈਂ ਭੈਰੋ ਨੂੰ ਮੰਨਣਾ, ਮੈਂ ਸੀਤਲਾ ਨੂੰ ਮੰਨਣਾ, ਆਪ ਕਹਿੰਦੇ ਕੀ ਨੇ? ਅਗਲੀ ਪੰਕਤੀ ਚ ਸਰਵਣ ਕਰੋ, ਓ ਤੋਏ ਕਰਮਈਆ ਹਰ ਬਹਾਨ ਉਚਾਰ ਉਡਾਵੈ। ਇਹ ਨਿਯਮ ਹੈ ਕਿ ਜਿਸ ਦੀ ਤੁਸੀਂ ਉਪਾਸਨਾ ਕਰਦੇ ਹੋ, ਫਰਜ ਕਰੋ ਤੁਸੀਂ ਭੈਰੋ ਦੀ ਉਪਾਸਨਾ ਕਰਦੇ ਹੋ, ਭੈਰੋਂ ਦੀ ਉਪਾਸਨਾ ਕਰਦਿਆਂ ਕਰਦਿਆਂ ਜੇ ਤਾਂ ਤੁਹਾਡੀ ਉਪਾਸਨਾ ਪੂਜਾ ਪੂਰੀ ਹੋ ਗਈ ਤੇ ਭੈਰੋਂ ਹੋ ਗਿਆ ਤੁਹਾਡੇ ਤੇ ਪ੍ਰਸੰਨ, ਫਿਰ ਤਾਂ ਤੁਸੀਂ ਭੈਰੋਂ ਵਿਚ ਲੀਨ ਬਣ ਹੋ ਜਾਓਗੇ। ਜੇ ਉਹ ਪ੍ਰਸੰਨ ਨਾ ਹੋਇਆ ਤਾਂ ਫਿਰ ਜਿਹੜਾ ਭੈਰੋਂ ਦਾ ਵਾਹਨ ਹੈ ਉਹ ਕੁੱਤਾ ਮੰਨਿਆ ਸਿਆਣੇ ਪੁਰਸ਼ਾਂ, ਫਿਰ ਕੁੱਤੇ ਦੀ ਜੂਨ ਵਿਚ ਆਉਣਾ ਪਏਗਾ, ਕੁੱਤਾ ਬਣੋਗੇ। ਇਵੇਂ ਭੂਤਾਂ ਦਾ ਹੈ, ਭੂਤ ਤਾਂ ਸੰਸਾਰ ਤੇ ਜਿਹੜੇ ਨਾਮ ਨਹੀਂ ਜਪਦੇ, ਬਾਣੀ ਕਹਿੰਦੀ ਭੂਤ ਹੈ ਜਾਂ ਘਰ ਸਾਧਨ ਸੇਵੀ ਹੈ, ਹਰ ਕੀ ਸੇਵਾ ਨਾ ਹੈ ਤੇ ਘਰ ਮਰਹਟ ਸਾਰਖੇ ਭੂਤ ਵਸਾ ਤਿੰਨ ਮਾਹੇ। ਸੀਤਲਾ ਦੇ ਪੁਜਾਰੀ ਲੋਕ ਜੇ ਤਾਂ ਸੀਤਲਾ ਦੀ ਪੂਜਾ ਕਰਦੇ ਕਰਦੇ ਉਹਨੂੰ ਪ੍ਰਸੰਨ ਕਰ ਪਾਏ, ਫਿਰ ਤਾਂ ਉਹਦੇ ਵਿਚ ਹੋ ਜਾਣਗੇ ਲੀਨ, ਤੇ ਜੇ ਨਾ ਪ੍ਰਸੰਨ ਕਰ ਪਾਏ ਤੇ ਫਿਰ ਸੀਤਲਾ ਦਾ ਵਾਹਨ ਹੈ ਖੋਤਾ, ਗਧੇ ਬਣਨਗੇ। ਗਧਾ ਜਦੋਂ ਦੌੜਦਾ ਧੂੜ ਉੱਡਦੀ ਹੈ, ਖਰ ਵਾਹਨ ਉਹ ਸ਼ਾਰ ਉਡਾਵੈ। ਈਸ਼ਵਰ ਦੀ ਪ੍ਰਾਪਤੀ ਤੋਂ ਬਿਨਾਂ ਜੀਵਾਂ ਦੇ ਜਿਹੜੇ ਹੋਰਨਾਂ ਥਾਵਾਂ ਤੇ ਜੁੜਦੇ ਨੇ ਇਹ ਹਾਲ ਹੁੰਦੇ ਨੇ, ਬਾਣੀ ਕਹਿੰਦੀ। ਅਗਲੀ ਪੰਕਤੀ ਚ ਆਪ ਕਹਿ ਰਹੇ ਹਨ,
ਕਹਿੰਦੇ
ਭਾਈ ਮੈਂ ਤਾਂ ਇੱਕ ਰਾਮ ਦਾ ਨਾਮ ਹੀ ਲੈਂਦਾ ਹਾਂ। ਨਾਮਦੇਵ ਜੀ ਕਹਿੰਦੇ ਮੈਂ ਕਿਸੇ ਹੋਰ ਨੂੰ ਨਹੀਂ ਜਪਦਾ।
ਆਨ ਦੇ ਬਦਲਾਵਨ ਦੇ
ਹੋਰ ਜਿੰਨੇ ਦੇਵੀ ਦੇਵਤੇ ਨੇ ਮੈਂ ਉਹਨਾਂ ਦੇ ਬਦਲੇ ਰਾਮ ਨੂੰ ਛੱਡਣ ਲਈ ਤਿਆਰ ਨਹੀਂ ਹਾਂ। ਮੈਂ ਰਾਮ ਦਾ ਨਾਮ ਜਪਦਾ ਤੇ ਮੈਂ ਉਹਨਾਂ ਦੇਵਤਿਆਂ ਦੇ ਨਾਮ ਪਿੱਛੇ ਤੁਹਾਨੂੰ ਰਾਮ ਦਾ ਨਾਮ ਕਹਿਣ ਲਈ ਨਹੀਂ ਕਹਿੰਦਾ। ਦੇਵਤਿਆਂ ਨੂੰ ਮੈਂ ਛੱਡ ਦਿੱਤਾ, ਮੈਂ ਤੁਹਾਨੂੰ ਵੀ ਇਹ ਕਹਿੰਦਾ ਤੁਸੀਂ ਰਾਮ ਦਾ ਨਾਮ ਕਹੋ, ਪਰ ਜੇ ਤੁਸੀਂ ਮੈਨੂੰ ਕਹੋ ਕਿ ਤੁਸੀਂ ਰਾਮ ਦਾ ਨਾਮ ਛੱਡ ਕੇ ਦੇਵਤਿਆਂ ਦੇ ਨਾਮ ਲਓ ਤੇ ਕਹਿੰਦੇ ਆਨ ਦੇਵ ਬਦਲਾਵਨ ਦੇ ਹੋ, ਮੈਂ ਬਦਲਦਾ ਨਹੀਂ, ਮੈਂ ਤਾਂ ਰਾਮ ਦਾ ਨਾਮ ਹੀ ਜਪਾਂਗਾ, ਐਸੇ ਆਪ ਬਚਨ ਕਰ ਰਹੇ ਹਨ।
ਰਹਾਉ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ।
ਜੋ ਸ਼ਿਵਜੀ ਦੇ ਉਪਾਸਕ ਨੇ ਮਹਾਦੇਵ ਨੂੰ ਪੂਜਦੇ ਨੇ, ਜੇ ਤਾਂ ਹੋ ਗਏ ਉਹਨੂੰ ਪ੍ਰਸੰਨ ਕਰ ਲਿਆ ਤਾਂ ਉਹਦੇ ਵਿੱਚ ਹੋ ਜਾਣਗੇ ਲੀਨ, ਤੇ ਨਹੀਂ ਤਾਂ ਫਿਰ ਸ਼ਿਵਜੀ ਦਾ ਜਿਹੜਾ ਵਾਹਨ ਹੈ ਅਗਲੀ ਪੰਕਤੀ ਚ ਕਹਿੰਦੇ
ਬਰਦ ਚੜੇ ਡੋਰੂ ਡਮਕਾਵੈ।
ਕਹਿੰਦੇ ਉਹ ਬਲਦ ਬਣਗੇ ਤੇ ਉਹਨਾਂ ਦੇ ਉੱਤੇ ਸਵਾਰੀ ਕਰਨ ਵਾਲੇ ਲੋਕ ਹੱਥ ਵਿਚ ਡੋਰੂ ਲੈ ਕੇ ਉਹਨਾਂ ਤੇ ਬੈਠ ਬੈਠ ਕੇ ਡੋਰੂ ਵਜਾ ਵਜਾ ਕੇ ਲੋਕਾਂ ਦੇ ਘਰਾਂ ਅੱਗੇ ਜਾ ਕੇ ਮੰਗਣਗੇ, ਉਹ ਬਾਲਣ ਦੀ ਜੂਨ ਵਿਚ ਪੈਣਗੇ। ਨਾਮਦੇਵ ਜੀ ਕਹਿੰਦੇ ਹਨ
ਮਹਾਮਾਈ ਕੀ ਪੂਜਾ ਕਰੈ।
ਜਿਹੜੇ ਮਹਾਮਾਈ ਸ਼ਕਤੀ ਦੇ ਉਪਾਸਕ ਨੇ, ਜੇ ਤਾਂ ਹੋ ਗਈ ਸ਼ਕਤੀ ਪ੍ਰਸੰਨ ਤਾਂ ਉਹਦੇ ਵਿਚ ਲੀਨ ਹੋ ਜਾਣਗੇ, ਤੇ ਜੇ ਉਹ ਪ੍ਰਸੰਨ ਨਾ ਹੋਈ ਤਾਂ ਫਿਰ ਉਹਨਾਂ ਦੀ ਜਿਹੜੀ ਦਸ਼ਾ ਹੋਏਗੀ। ਅਗਲੀ ਪੰਕਤੀ ਚ ਕਹਿੰਦੇ ਨੇ
ਨਰਸਾ ਨਾਰ ਹੋਇਓ ਤਰੈ।
ਕਹਿੰਦੇ ਫਿਰ ਉਹ ਪੁਰਖ ਨਹੀਂ ਰਹਿਣਗੇ ਬਲਕਿ ਔਰਤ ਦਾ ਜਨਮ ਉਹਨਾਂ ਨੂੰ ਮਿਲੇਗਾ।
ਤੂੰ ਕਹੀ ਅਤੀ ਯਾਦ ਭਵਾਨੀ।
ਕਹਿੰਦੇ ਇਹ ਜਿਹੜੀ ਦੇਵੀ ਹੈ ਮੈਂ ਇਸ ਨੂੰ ਪੂਜ ਕੇ ਵੇਖਿਆ, ਮੈਨੂੰ ਇਹ ਕਹਿੰਦੀ ਸੀ ਕਿ ਮੈਂ ਆਦਿ ਭਵਾਨੀ ਹਾਂ, ਸ਼ਕਤੀ ਹਾਂ। ਸੰਸਾਰ ਦੇ ਲੋਕ ਇਹਨੂੰ ਸ਼ਕਤੀ ਜਾਣ ਕੇ ਪੂਜਦੇ ਨੇ, ਪਰ ਨਾਮਦੇਵ ਜੀ ਅੱਗੇ ਗੱਲ ਕਲੀਅਰ ਕਰਦੇ ਹਨ
ਮੁਕਤ ਕੀ ਬਰਿਆ ਕਹਾਂ ਛਪਾਨੀ।
ਕਹਿੰਦੇ ਇਹ ਮੁਕਤੀ ਦੇਣ ਦੀ ਵਾਰੀ ਕਿੱਥੇ ਛਿਪ ਗਈ, ਜਦੋਂ ਮੈਂ ਇਹਨੂੰ ਕਿਹਾ ਮੈਨੂੰ ਮੁਕਤੀ ਚਾਹੀਦੀ ਹੈ ਤੇ ਮੈਨੂੰ ਕਹਿੰਦੀ ਮੁਕਤੀ ਤੈਨੂੰ ਮੈਂ ਨਹੀਂ ਦੇ ਸਕਦੀ, ਮੈਂ ਤੈਨੂੰ ਪਦਾਰਥ ਦੇ ਸਕਦੀ ਹਾਂ ਉਹਨਾਂ ਨੂੰ ਤੂੰ ਭੋਗ ਸਕਦਾ, ਮੈਂ ਤੈਨੂੰ ਮਾਇਆ ਦੇ ਸਕਦੀ ਹਾਂ ਤੇਰਾ ਨਾਮਣਾ ਕਰਾ ਸਕਦੀ, ਪਰ ਮੈਂ ਮੁਕਤੀ ਨਹੀਂ ਦੇ ਸਕਦੀ। ਜਦੋਂ ਮੈਂ ਇਸ ਤੋਂ ਮੰਗ ਕਰੀ ਕਿ ਮੈਂ ਤਾਂ ਤੇਰੀ ਪੂਜਾ ਮੁਕਤੀ ਲਈ ਕਰਦਾ, ਇਹਨੇ ਮੈਨੂੰ ਕਿਹਾ ਕਿ ਜਾ ਕੋਈ ਰੱਬ ਦਾ ਪਿਆਰਾ ਆਏਗਾ ਤੈਨੂੰ ਮੁਕਤੀ ਦਾ ਉਪਦੇਸ਼ ਦੇਗਾ, ਫਿਰ ਮੇਰੇ ਤੇ ਕਿਰਪਾ ਕਰੀ ਮੇਰੇ ਗੁਰੂ ਨੇ ਤੇ ਮੈਨੂੰ ਮੁਕਤੀ ਦਾ ਉਪਦੇਸ਼ ਨਾ ਰਾਮ ਦਾ ਨਾਮ ਦਿੱਤਾ ਕਿ ਤੂੰ ਇਸ ਦਾ ਸਿਮਰਨ ਕਰਨਾ ਤਾਂ ਮੁਕਤ ਹੋਵੇਗਾ। ਪਰ ਇਹ ਆਦ ਭਵਾਨੀ ਜਦੋਂ ਮੁਕਤ ਦੇਣ ਦੀ ਵਾਰੀ ਆਈ ਤੇ ਛਿਪ ਗਈ, ਕਿੱਥੇ ਛਿਪ ਗਈ ਮੈਨੂੰ ਕੋਈ ਪਤਾ ਨਹੀਂ। ਅਗਲੀ ਪੰਕਤੀ ਚ ਆਪ ਕਹਿੰਦੇ ਹਨ
ਗੁਰਮਤ ਰਾਮ ਨਾਮ ਗਹੁ ਮੀਤਾ।
ਕਹਿੰਦੇ ਹੈ ਮਿੱਤਰਾ ਗੁਰੂ ਦੀ ਮਤ ਲੈ ਤੇ ਰਾਮ ਦੇ ਨਾਮ ਨੂੰ ਗਹੁ ਪਕੜ ਲੈਣਾ ਕਰ, ਰਾਮ ਦਾ ਲੜ ਕਦੇ ਨਾ ਛੱਡ, ਫੜੀ ਰੱਖ, ਦੁੱਖ ਵਿਚ ਉਹ ਤੇਰੇ ਨਾਲ ਹੈ, ਸੁਖ ਵਿਚ ਤੇਰੇ ਨਾਲ ਹੈ। ਐਸੇ ਬਚਨ ਬਾਣੀ ਨੇ ਕਹਿਣ ਦੁਕਾਲੰ ਪ੍ਰਣਾਸੀ ਦਯਾਲੰਗ ਸਰੂਪੇ, ਉਹ ਤੁਹਾਡੇ ਤੇ ਜਿਹੜਾ ਭੈੜਾ ਸਮਾਂ ਆਉਂਦਾ ਉਹਨੂੰ ਦੂਰ ਕਰਨ ਵਾਲਾ ਹੈ, ਕਿਉਂਕਿ ਉਹ ਦਿਆਲ ਸਰੂਪ ਹੈ, ਸਦਾ ਅੰਗ ਸੰਗੇ ਅਭੰਗੰ ਬਿਭੂਤੇ, ਉਹ ਸਦਾ ਹੀ ਤੁਹਾਡੇ ਅੰਗ ਸੰਗ ਰਹਿੰਦਾ, ਕਦੇ ਦੂਰ ਨਹੀਂ ਜਾਂਦਾ। ਬਾਪ ਜੀ ਕਹਿੰਦੇ ਨੇ ਗੁਰਮਤ ਰਾਮ ਨਾਮ ਗਹੁ ਮੀਤਾ, ਗਹੁ ਗਹਿਣ ਦਾ ਅਰਥ ਹੈ ਪਕੜਨਾ। ਆਪ ਜੀ ਕਹਿੰਦੇ ਨੇ ਐ ਮਿੱਤਰਾ ਗੁਰੂ ਦੀ ਮਤ ਲੈ ਕੇ ਰਾਮ ਦੇ ਨਾਮ ਨੂੰ ਪਕੜ ਕੇ ਰੱਖ, ਭਾਵ ਉਸ ਨੂੰ ਜਪਣਾ ਕਰ।
ਪ੍ਰਣਵੈ ਨਾਮ ਕਹਿ ਗੀਤਾ।
ਨਾਮਦੇਵ ਜੀ ਕਹਿੰਦੇ ਨੇ ਕਿ ਜੋ ਤੁਹਾਨੂੰ ਮੈਂ ਕਹਿ ਰਿਹਾ ਇਹੋ ਹੀ ਕੁਝ ਕ੍ਰਿਸ਼ਨ ਜੀ ਨੇ ਅਰਜਨ ਨੂੰ ਉਪਦੇਸ਼ ਸਮੇਂ ਦੇਣ ਸਮੇਂ ਗੀਤਾ ਵਿਚ ਕਿਹਾ ਕਿ ਐ ਅਰਜਨ ਮੈਂ ਹੀ ਮੁਕਤੀ ਦਾਤਾ ਹਾਂ, ਜੇ ਤੂੰ ਮੁਕਤੀ ਚਾਹੁੰਦਾ ਤੇ ਤੈਨੂੰ ਮੇਰੇ ਨਾਲ ਜੁੜਨਾ ਪਏਗਾ, ਕੇਵਲ ਮੇਰਾ ਨਾਮ ਜਪ। ਕ੍ਰਿਸ਼ਨ ਦਾ ਮਤਲਬ ਹੈ ਜਿਸ ਵਿਚ ਕ੍ਰਿਸ਼ਤਾਈ ਨਹੀਂ, ਉਹ ਭਗਵਾਨ ਜੋ ਵਧਦਾ ਘਟਦਾ ਨਹੀਂ, ਜੋ ਖਤਮ ਨਹੀਂ ਹੁੰਦਾ, ਜਿਹਦੇ ਚ ਕੋਈ ਔਗੁਣ ਨਹੀਂ, ਉਹ ਭਗਵਾਨ। ਉਹਨਾਂ ਨੇ ਕਿਹਾ ਮੇਰਾ ਨਾਮ ਜਪ ਤਾਂ ਤੈਨੂੰ ਮੁਕਤੀ ਮਿਲੇਗੀ। ਨਾਮਦੇਵ ਜੀ ਕਹਿੰਦੇ ਪ੍ਰਣਵ ਹੈ ਨਾਮਾ ਇਉਂ ਕਹਿ ਗੀਤਾ। ਕਹਿੰਦੇ ਇਉਂ ਹੀ ਭਾਈ ਜੋ ਮੈਂ ਕਹਿ ਰਿਹਾ ਇਹ ਕੁਝ ਗੀਤਾ ਕਹਿ ਰਹੀ ਹੈ।
ਬਿਲਾਵਲ ਗੋਂਡ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਊ ਰੇ।
ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਰਿਓ, ਨਾਮਦੇਵ ਜੀ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਮੈਂ ਮੂਰਖਾਂ ਨੂੰ ਇਹ ਗੱਲ ਸਮਝਾਉਣ ਲੱਗਿਆ। ਉਹਦੇ ਕੋਲੇ ਕੁਝ ਲੋਕ ਇਕੱਠੇ ਹੋ ਕੇ ਆਏ, ਨਾਮਦੇਵ ਜੀ ਮਹਾਰਾਜ ਕੋਲ ਆਏ, ਕਹਿਣ ਲੱਗੇ ਤੁਸੀਂ ਇਹ ਕੀ ਰਾਮ ਰਾਮ ਕਰਦੇ ਹੋ, ਦੇਵੀ ਦੇਵਤਿਆਂ ਦੇ ਉਪਾਸਕ ਬਣੋ, ਉਹਨਾਂ ਦੀ ਪੂਜਾ ਕਰੋ, ਗਾਇਤਰੀ ਮੰਤਰ ਪੜੋ, ਤੁਹਾਡਾ ਪਾਰ ਉਤਾਰਾ ਹੋਏਗਾ। ਨਾਮਦੇਵ ਜੀ ਕਹਿੰਦੇ ਮੈਂ ਅੱਜ ਮੂਰਖਾਂ ਨੂੰ ਸਮਝਾਉਣ ਲੱਗਿਆ ਕਿ ਆਜ ਨਾਮੇ ਬੀਠਲ ਦੇਖਿਆ, ਕਹਿੰਦੇ ਮੈਂ ਉਸ ਭਗਵਾਨ ਨੂੰ ਅੱਜ ਵੇਖਿਆ ਹੈ। ਮੂਰਖ ਕੋ ਸਮਝਾਊ ਰੇ। ਤੇ ਪੰਡਿਤ ਕਹਿਣ ਲੱਗਿਆ ਬੀਠਲ ਕੀ ਦੇਖਿਆ, ਗਾਇਤਰੀ ਮੰਤਰ ਪੜੋ, ਤਾਰ ਉਤਾਰਾ ਹੋ ਜਾਂਦਾ। ਤੇ ਉਹ ਪੰਡਿਤ ਨੂੰ ਕੀ ਕਹਿ ਰਹੇ ਨੇ ਵਿਦਵਾਨ ਨੂੰ, ਅਗਲੀ ਪੰਕਤੀ ਚ ਸੁਣੋ ਬਈ।
ਪਾਂਡੇ ਤੁਮਰੀ ਗਾਇਤਰੀ ਲੋਦੇ ਕਾ ਖੇਤ ਖਾਤੀ ਥੀ, ਲੈ ਕਰ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ।
ਕਹਿੰਦਾ ਐ ਵਿਦਵਾਨ ਪੰਡਿਤ, ਮੈਂ ਤੁਹਾਡੀ ਗਾਇਤਰੀ ਦੇਖੀ ਹੈ, ਲੋਦੇ ਕਾ ਖੇਤ ਖਾਤੀ ਥੀ, ਇਹਦੀ ਕਹਾਣੀ ਇਉਂ ਹੈ ਕਿ ਵਸ਼ਿਸ਼ਟ ਜੀ ਮਹਾਰਾਜ ਜੋ ਬ੍ਰਹਮ ਰਿਖੀ ਸਨ, ਉਨ੍ਹਾਂ ਦੇ ਪਾਸ ਇੱਕ ਰਾਜਾ ਸੀ ਉਸ ਸਮੇਂ ਦਾ ਵਿਸ਼ਵਾਮਿੱਤਰ। ਵਿਸ਼ਵਾਮਿੱਤਰ ਆਇਆ, ਉਹਦੇ ਨਾਲ ਬਹੁਤ ਸਾਰੀਆਂ ਫੌਜਾਂ ਸਨ। ਤੇ ਵਸ਼ਿਸ਼ਟ ਜੀ ਨੇ ਸੋਚਿਆ ਕਿ ਸਾਡੇ ਆਸ਼ਰਮ ਚ ਆਏ ਨੇ, ਰਾਜਾ ਹੈ, ਇਹਦਾ ਸਤਿਕਾਰ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਰਾਜਨ, ਮੇਰੀ ਇੱਕ ਗੁਜ਼ਾਰਿਸ਼ ਹੈ ਤੈਨੂੰ, ਕਿਉਂਕਿ ਤੂੰ ਰਾਜਾ ਹੈ, ਅਸੀਂ ਰਿਸ਼ੀ ਲੋਕ ਹਾਂ, ਕਿ ਅੱਜ ਸਾਰੀ ਫੌਜ ਸਮੇਤ ਤੁਸਾਂ ਭੋਜਨ ਸਾਡੇ ਕੋਲ ਕਰਨਾ। ਵਸ਼ਿਸ਼ਟ ਜੀ ਕਹਿਣ ਲੱਗੇ ਤੁਸੀਂ ਜੰਗਲਾਂ ਚ ਰਹਿਣ ਵਾਲੇ, ਰਿਖੀ ਆਸ਼ਰਮ ਤੁਹਾਡੇ ਚ ਲੱਭਦਾ ਕੁਝ ਨਹੀਂ, ਮੇਰੀ ਫੌਜ ਬਹੁਤੀ ਹੈ, ਤੁਸੀਂ ਇਹਨਾਂ ਨੂੰ ਭੋਜਨ ਕਿਵੇਂ ਕਰਾਓਗੇ? ਕਹਿਣ ਲੱਗੇ ਭੋਜਨ ਮੈਂ ਨਹੀਂ ਕਰਾਉਣਾ, ਭੋਜਨ ਤਾਂ ਭਗਵਾਨ ਨੇ ਕਰਾਉਣਾ, ਤੂੰ ਹਾਂ ਕਰਕੇ ਛੱਕੇ ਜਾਵਾਂਗੇ, ਇਹਦਾ ਪ੍ਰਬੰਧ ਵੀ ਉਹ ਕਰੇਗਾ। ਜਦੋਂ ਵਸ਼ਿਸ਼ਟ ਜੀ ਨੇ ਉਹਨੂੰ ਵਿਸ਼ਵਾਮਿੱਤਰ ਨੂੰ ਹਾਂ ਕਰਾ ਲਈ, ਉਹਨਾਂ ਆਪਣੀਆਂ ਫੌਜਾਂ ਬੁਲਾ ਲਈਆਂ, ਤੇ ਉਹਨਾਂ ਦੇ ਜਿਹੜੀ ਗਾਥਾ ਹੈ, ਕਹਾਣੀ ਹੈ, ਉਹ ਇਹ ਕਹਿੰਦੀ ਹੈ ਕਿ ਵਿਸ਼ਵਾਮਿੱਤਰ ਜੀ ਨੇ ਕਾਮਧੇਨ ਗਊ ਮੰਗਾ ਲਈ, ਬੰਦਗੀ ਵਾਲੇ ਸਨ, ਰਿਸ਼ੀ ਸਨ। ਕਾਮਧੇਨ ਬਾਣੀ ਕਹਿੰਦੀ ਈਸ਼ਵਰ ਦਾ ਨਾਮ ਕਾਮਧੇਨ ਹੈ, ਗਊ ਤਾਂ ਉਹਨਾਂ ਦੇ ਪਾਸ ਹੀ ਸੀ। ਉਹਨਾਂ ਆਪਣੇ ਨਾਮ ਦੀ ਸ਼ਕਤੀ ਨਾਲ ਸਾਰਿਆਂ ਨੂੰ ਭੋਜਨ ਪੰਗਤਾਂ ਬੈਠਦੀਆਂ ਗਈਆਂ ਛਕਦੇ ਗਏ, ਬੈਠਦੀਆਂ ਗਈਆਂ ਛਕਦੇ ਗਏ, ਜੋ ਕਿਸੇ ਨੇ ਮੰਗਿਆ ਉਹੀ ਉਹਨੂੰ ਮਿਲਦਾ ਰਿਹਾ। ਜਦੋਂ ਇੰਨੀ ਜਲਦੀ ਉਹਨਾਂ ਦੇ ਭੋਜਨ ਦਾ ਪ੍ਰਬੰਧ ਹੁੰਦਾ, ਵਿਸ਼ਵਾਮਿੱਤਰ ਨੇ ਤੱਕਿਆ, ਹੁਣ ਕਿਹਾ ਵੀ ਇੰਨੀਆਂ ਫੌਜਾਂ ਨੇ, ਇੰਨੀ ਜਲਦੀ ਇਹਨਾਂ ਪ੍ਰਬੰਧ ਕਿਵੇਂ ਕਰ ਲਿਆ? ਸਾਨੂੰ ਬਿਠਾ ਕੇ ਗਏ ਨੇ, ਭੋਜਨ ਲੈ ਕੇ ਆ ਰਹੇ ਨੇ, ਸਿਖਾਈ ਜਾ ਰਹੇ। ਉਹਨਾਂ ਪੁੱਛਿਆ ਕਿ ਗੱਲ ਇਹ ਹੈ ਵਸ਼ਿਸ਼ਟ ਜੀ, ਕਿਰਪਾ ਕਰਕੇ ਮੈਨੂੰ ਦੱਸੋ ਕਿ ਏਡੀ ਜਲਦੀ ਤੁਸੀਂ ਇੰਨੇ ਲੋਕਾਂ ਦੇ ਭੋਜਨ ਦਾ ਪ੍ਰਬੰਧ ਕਿਵੇਂ ਕੀਤਾ? ਕਹਿਣ ਲੱਗੇ ਮੈਂ ਨਹੀਂ ਕੀਤਾ, ਇਸ ਕਾਮਧੇਨ ਗਊ ਦੀ ਕਿਰਪਾ ਹੈ। ਉਹ ਰਾਜਾ ਸੀ, ਰਾਜੇ ਦੇ ਮਨ ਵਿਚ ਐਸੀ ਆ ਗਈ ਕਿ ਇਹ ਕਾਮਧੇਨ ਤਾਂ ਸਾਡੇ ਕੋਲ ਚਾਹੀਦੀ, ਸਾਡੀਆਂ ਫੌਜਾਂ ਜਲਦੀ ਖਾਣਾ ਖਾ ਲਿਆ ਕਰਨਗੀਆਂ। ਕਹਿੰਦਾ ਜੀ ਰਿਸ਼ੀ ਜੀ, ਇਹ ਕਾਮਧੇਨ ਮੈਨੂੰ ਦੇ ਦਿਓ। ਉਹ ਕਹਿਣ ਲੱਗੇ ਮੈਂ ਇਉਂ ਕਿਵੇਂ ਦੇ ਦਿਆਂ ਬਈ, ਤੈਨੂੰ ਦਿੱਤੀ ਨਹੀਂ ਜਾ ਸਕਦੀ, ਜੇ ਤੂੰ ਕਾਮਧੇਨ ਪ੍ਰਾਪਤ ਕਰਨੀ ਹੈ ਤਾਂ ਤੈਨੂੰ ਬੰਦਗੀ ਕਰਕੇ ਬ੍ਰਹਮ ਰਿਸ਼ੀ ਹੋਣਾ ਪਏਗਾ, ਤਾਂ ਮਿਲ ਸਕਦੀ, ਨਹੀਂ ਤਾਂ ਨਹੀਂ ਮਿਲ ਸਕਦੀ। ਜੇ ਤੇਰੇ ਵਿਚ ਕੋਈ ਸ਼ਕਤੀ ਹੈ ਤਾਂ ਤੂੰ ਇਹਨੂੰ ਲਿਜਾ ਸਕਦਾ, ਹੋ ਕੇ ਜਬਰੀ ਲਿਜਾਣਾ ਚਾਹੇ ਤਾਂ ਜਬਰੀ ਮੇਰੇ ਕੋਲੋਂ ਲਿਜਾ ਸਕਦਾ। ਉਹਨੇ ਜਬਰੀ ਵੀ ਜ਼ੋਰ ਲਾਇਆ ਪਰ ਨਾ ਮਿਲੀ। ਫਿਰ ਆਇਆ ਵਸ਼ਿਸ਼ਟ ਜੀ ਕੋਲ, ਕਹਿਣ ਲੱਗਾ ਮੈਨੂੰ ਦਿਓ, ਕਿਵੇਂ ਮਿਲੇਗੀ? ਕਹਿੰਦੇ ਇਉਂ ਮਿਲੇਗੀ। ਫਿਰ ਬੰਦਗੀ ਕਰਨ ਲੱਗਿਆ, ਬੰਦਗੀ ਪੂਰੀ ਹੋ ਗਈ, ਭਗਵਾਨ ਵਿਸ਼ਨੂੰ ਵੱਲੋਂ ਬ੍ਰਹਮ ਰਿਸ਼ੀ ਦੀ ਉਪਾਧੀ ਮਿਲ ਗਈ। ਪਰ ਸੰਸਾਰ ਵਿਚ ਰਹਿਣ ਵਾਲੇ ਰਿਸ਼ੀਆਂ ਦੇ ਸ਼੍ਰੋਮਣੀ ਨੇ ਵਸ਼ਿਸ਼ਠ ਜੀ, ਉਹਨਾਂ ਨੂੰ ਬ੍ਰਹਮ ਰਿਸ਼ੀ ਨਾ ਕਿਹਾ, ਉਹਨਾਂ ਕਿਹਾ ਭਗਵਾਨ ਨੂੰ ਵਿਸ਼ਨੂੰ ਨੂੰ ਕਿ ਮੈਨੂੰ ਤੁਸੀਂ ਬ੍ਰਹਮ ਰਿਸ਼ੀ ਕਹਿੰਦੇ ਹੋ, ਵਸ਼ਿਸ਼ਠ ਕਿਉਂ ਨੀ ਕਹਿੰਦੇ? ਕਹਿਣਗੇ ਜਿੰਨੀ ਦੇਰ ਵਸ਼ਿਸ਼ਠ ਨਹੀਂ ਤੈਨੂੰ ਕਹੇਗਾ, ਉਨੀ ਦੇਰ ਦੁਨੀਆਂ ਤੈਨੂੰ ਬ੍ਰਹਮ ਰਿਸ਼ੀ ਨਹੀਂ ਕਹਿਣ ਲੱਗੀ। ਰਾਜਿਆਂ ਵਾਲੇ ਵਸਤਰ ਸ਼ਸਤਰ ਪਾ ਕੇ ਵਸ਼ਿਸ਼ਠ ਜੀ ਦੇ ਪਾਸ ਚਲੇ ਗਿਆ। ਜਾ ਕੇ ਜਦੋਂ ਆਏ ਕਹਿੰਦੇ ਆਓ ਜੀ ਰਾਜ ਰਿਸ਼ੀ ਜੀ, ਕਿਵੇਂ ਆਏ ਹੋ? ਗੁੱਸੇ ਵਿਚ ਆ ਗਿਆ, ਉਹਦਾ ਇੱਕ ਪੁੱਤਰ ਮਾਰ ਦਿੱਤਾ। ਜੀਵਨ ਦੀ ਉਹਨਾਂ ਦੀ ਕਹਾਣੀ ਦੱਸਦੀ ਕਿ ਇਸ ਤਰੀਕੇ ਨਾਲ ਉਹਨਾਂ ਦੇ ਵਸ਼ਿਸ਼ਠ ਜੀ ਦੇ 100 ਜਿਹੜੇ ਆਸ਼ਰਮ ਦੇ ਲੋਕ ਸੀ, ਉਹਨਾਂ ਦੇ 100 ਚੇਲੇ ਜਾਂ 100 ਚੇਲੇ ਪੁੱਤਰ ਕਹਿੰਦੇ ਨੇ ਉਹ ਲੋਕ, 100 ਪੁੱਤਰ ਉਹਨਾਂ ਦੇ ਮਾਰ ਦਿੱਤੇ। ਜਿੰਨੀ ਵਾਰ ਗਿਆ ਉਨੀ ਵਾਰ ਉਹਨਾਂ ਨੇ ਰਾਜ ਰਿਸ਼ੀ ਕਿਹਾ, ਆਉਂਦਾ ਆਉਂਦਾ ਇੱਕ ਪੁੱਤਰ ਮਾਰ ਆਉਂਦਾ। ਜਦੋਂ ਉਹਨਾਂ ਨੂੰ ਕੋਈ ਖੇਦ ਨਾ ਹੋਇਆ 100 ਪੁੱਤਰ ਮਰ ਦਿੱਤੇ, ਉਹਨੇ ਆਪਣੇ ਮਨ ਵਿਚ ਸੋਚਿਆ ਕਿ ਮੈਂ ਇਹਨਾਂ ਦੇ 100 ਪੁੱਤਰ ਮਾਰੇ ਨੇ, ਇਹਨਾਂ ਦੇ ਮਨ ਵਿਚ ਕੋਈ ਰੰਚਕ ਮਾਤਰ ਖੇਦ ਨਹੀਂ ਹੋਇਆ, ਇਹਨਾਂ ਮੈਨੂੰ ਕਿਹਾ ਨੀ, ਤੂੰ ਕਿਉਂ ਮਾਰਦਾ? ਉਹ ਫਿਰ ਇੱਕ ਦਿਨ ਬਾਹਰ ਗਏ, ਸਾਦਾ ਲਿਬਾਸ ਪਹਿਨੇ, ਤੇ ਜਦੋਂ ਉਹਨਾਂ ਦੇ ਘਰਵਾਲੀ ਜਿਹੜੀ ਰਿਸ਼ੀ ਜੀ ਦੇ ਘਰਵਾਲੀ ਸੀ ਵਸ਼ਿਸ਼ਠ ਜੀ ਦੇ, ਉਹਨਾਂ ਪੁੱਛਿਆ ਕਿ ਭਗਵਾਨ ਤੁਸੀਂ ਬ੍ਰਹਮ ਰਿਸ਼ੀ ਹੋ, ਇਸ ਉਪਾਧੀ ਤੱਕ ਕੋਈ ਹੋਰ ਤੇਜਸਵੀ ਹੈ? ਕਹਿਣ ਲੱਗੇ ਹਾਂ, ਵਿਸ਼ਵਾਮਿੱਤਰ ਹੈ। ਵਿਸ਼ਵਾਮਿੱਤਰ ਪਿਛਵਾੜੇ ਖੜੇ, ਉਹਨਾਂ ਨੇ ਜਦੋਂ ਗੱਲ ਸੁਣੀ ਕਿ ਮੇਰੀ ਉਪਮਾ ਕਰਦੇ, ਉਹਨਾਂ ਨੂੰ ਸਾਹਮਣੇ ਆਉਣਾ ਪਿਆ ਕਿ ਮੈਂ ਇਹਨਾਂ ਦੇ ਇੰਨੇ ਪੁੱਤਰ ਮਾਰ ਦਿੱਤੇ, ਇਹਨਾਂ ਫਿਰ ਵੀ ਮੇਰੀ ਨਿੰਦਿਆ ਨਹੀਂ ਕੀਤੀ, ਮੇਰੀ ਉਪਮਾ ਕਰਦੇ। ਉਹਨਾਂ ਜਦੋਂ ਆਏ ਸਾਹਮਣੇ ਕਹਿੰਦੇ ਆਓ ਜੀ ਬ੍ਰਹਮ ਰਿਸ਼ੀ ਜੀ, ਆਓ ਜੀ ਬ੍ਰਹਮ ਰਿਸ਼ੀ ਜੀ। ਕਹਿਣ ਲੱਗੇ 100 ਪੁੱਤਰ ਮਾਰ ਕੇ ਮਰਵਾ ਕੇ ਅੱਜ ਮੈਂ ਬ੍ਰਹਮ ਰਿਸ਼ੀ ਬਣਿਆ? ਕਹਿਣ ਲੱਗੇ ਨਹੀਂ, ਅੱਗੇ ਤੇਰਾ ਲਿਬਾਸ ਰਾਜਿਆਂ ਦਾ ਸੀ, ਉਹ ਰਾਜ ਰਿਸ਼ੀ ਸੀ, ਰਾਜਾ ਬਣ ਕੇ ਆਉਂਦਾ ਸੀ, ਅੱਜ ਤੂੰ ਸਾਦੇ ਲਿਬਾਸ ਵਿਚ ਰਿਸ਼ੀਆਂ ਵਾਲਾ ਲਿਬਾਸ ਹੈ, ਅੱਜ ਤੂੰ ਬ੍ਰਹਮ ਰਿਸ਼ੀ ਬਣ ਕੇ ਆਇਆ, ਮੈਂ ਤਾਂ ਉਦੋਂ ਵੀ ਸੱਚ ਕਿਹਾ ਸੀ, ਮੈਂ ਅੱਜ ਵੀ ਸੱਚ ਹੀ ਕਿਹਾ। ਉਹ ਵਿਸ਼ਵਾਮਿੱਤਰ ਜਿਹੜੇ ਸਨ, ਉਹਨਾਂ ਨੇ ਮਾਫੀ ਮੰਗੀ ਕਿ ਮੈਂ ਤੁਹਾਡਾ 100 ਪੁੱਤਰ ਮਾਰਿਆ ਹੈ। ਵਸ਼ਿਸ਼ਠ ਜੀ ਕਹਿਣ ਲੱਗੇ ਤੈਨੂੰ ਮਾਫ਼ ਤਾਂ ਜੋ ਹੋਇਆ ਹੋਇਆ, ਪਰ ਮੈਂ ਤੈਨੂੰ ਇਹ ਪੁੱਛਦਾ ਕਿ ਬ੍ਰਹਮ ਹੱਤਿਆ 100 ਪੁੱਤਰ ਦੀ ਤੈਅ ਕਿਵੇਂ ਉਤਾਰੀ? ਕਹਿਣ ਲੱਗਾ ਮੈਂ ਗਾਇਤਰੀ ਮੰਤਰ ਪੜ੍ਹਦਾ ਸਾਂ, ਬ੍ਰਹਮ ਹੱਤਿਆ ਉਤਰ ਜਾਂਦੀ ਸੀ। ਉਹਨਾਂ ਨੇ ਵਸ਼ਿਸ਼ਠ ਜੀ ਨੇ ਗਾਇਤਰੀ ਮੰਤਰ ਵਿੱਚੋਂ 8 ਅੱਖਰ ਕੱਢ ਦਿੱਤੇ, ਲੈ ਕੇ ਠੇਂਗਾ ਟੰਗਰੀ ਤੋਰੀ, 8 ਅੱਖਰ ਕੱਢ ਕੇ ਇਹ ਗੱਲ ਕਹੀ ਕਿ ਅੱਜ ਤੋਂ ਜਿਹੜਾ ਇਸ ਗਾਇਤਰੀ ਮੰਤਰ ਨੂੰ ਪੜ੍ਹੇਗਾ ਇਹ ਬ੍ਰਹਮ ਹੱਤਿਆ ਨਹੀਂ ਦੂਰ ਕਰ ਸਕੇਗਾ। ਨਾਮਦੇਵ ਜੀ ਕਹਿੰਦੇ ਐਸਾ ਮੰਤਰ ਜੀ ਦੀ ਤੁਸੀਂ ਮੈਨੂੰ ਪੜ੍ਹਨ ਲਈ ਕਹਿੰਦੇ, ਗਾਇਤਰੀ ਪੜ੍ਹੋ। ਕਹਿੰਦੇ ਮੈਂ ਦੇਖਿਆ ਹੈ, ਲੋਧੇ ਕਾ ਖੇਤ ਖਾਤੀ ਥੀ, ਪਾਬੰਦਗੀ ਕਰਨ ਵਾਲਾ ਪੁਰਸ਼ ਉਹਦੇ ਪੁੱਤਰਾਂ ਨੂੰ ਮਾਰ ਗਿਆ, ਉਹ ਗਾਇਤਰੀ ਮੰਤਰ ਪੜ੍ਹਨ ਵਾਲਾ। ਕਹਿੰਦੇ ਮੈਂ ਐਸੇ ਮੰਤਰ ਨੂੰ ਨਹੀਂ ਪੜਾਂਗਾ। ਉਹਨ ਕੀ ਕੀਤਾ, ਲੈ ਕੇ ਠੇਂਗਾ ਟੰਗਰੀ ਤੋੜੀ, ਲਾਂਗਤ ਲਾਂਗਤ ਜਾਤੀ ਥੀ, ਉਹਨੇ ਆਪਣੀ ਬੰਦਗੀ ਦੇ ਪ੍ਰਤਾਪ ਨਾਲ ਉਹਨੂੰ ਤੋੜ ਦਿੱਤਾ ਗਾਇਤਰੀ ਮੰਤਰ ਨੂੰ। ਤੇ ਫਿਰ ਮੈਂ ਲੰਗੜੀ ਫਿਰਦੀ ਗਾਇਤਰੀ, ਨਾਮਦੇਵ ਜੀ ਕਹਿੰਦੇ ਵੇਖੀ ਹੈ। ਅਗਲੀ ਪੰਕਤੀ ਚ ਕਹਿੰਦੇ ਹਨ,
ਪਾਂਡੇ ਤੁਮਰਾ ਮਹਾਦੇਵ ਤੌਲੇ ਬਲਦ ਚੜਿਆ ਆਵਤ ਦੇਖਿਆ ਥਾ।
ਪੰਡਿਤ ਜਨੋ, ਮੈਂ ਤੁਹਾਡੇ ਮਹਾਦੇਵ ਨੂੰ ਵੀ ਵੇਖਿਆ, ਉਹ ਚਿੱਟੇ ਬਲਦ ਦੀ ਸਵਾਰੀ ਕਰਦਾ ਆ ਰਿਹਾ ਸੀ। ਫਿਰ ਕਹਿੰਦੇ ਕੀ ਸੀ ਉਹਦੀ ਹਾਲਤ ਦੱਸਦੇ ਨੇ। ਹਾਂਜੀ,
ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ।
ਮੋਦੀ ਕੇ ਘਰ ਖਾਣਾ ਪਾਕਾ, ਸ਼ਿਵਜੀ ਦਾ ਉਪਾਸ਼ਕ ਸੀ, ਉਹਨਾਂ ਦੀ ਬੰਦਗੀ ਕਰਨ ਵਾਲਾ ਇੱਕ ਵਿਅਕਤੀ, ਉਹਨਾਂ ਨੇ ਜਦੋਂ ਬੰਦਗੀ ਕਰਕੇ ਉਹਨਾਂ ਨੂੰ ਪ੍ਰਸੰਨ ਕੀਤਾ ਤਾਂ ਕਹਿੰਦਾ ਮਹਾਰਾਜ ਮੇਰੇ ਘਰ ਖਾਣਾ ਖਾ ਕੇ ਜਾਓ, ਕਿਉਂਕਿ ਸ਼ਿਵਜੀ ਨੂੰ ਮੌਤ ਦਾ ਦੇਵਤਾ ਮੰਨਿਆ। ਕਹਿਣ ਲੱਗੇ ਮੈਂ ਖਾ ਲੈਣਾ, ਪਰ ਮੇਰਾ ਬਲਦ ਕੀ ਖਾਏਗਾ? ਮੇਰੇ ਭਗਵਾਨ ਇਹਨੂੰ ਵੀ ਮਿਲ ਜਾਂਦਾ ਕਾਫੂਸ। ਕਹਿਣ ਲੱਗੇ ਨਹੀਂ, ਜੇ ਮੈਨੂੰ ਖਾਣਾ ਖਵਾਉਣਾ ਤੇਰੇ ਬੱਚੇ ਦਾ ਮਾਸ ਖਾਏਗਾ ਮੇਰਾ ਬਲਦ। ਨਾਮਦੇਵ ਜੀ ਕਹਿੰਦੇ ਇੱਕ ਬੰਦੇ ਨੇ ਖਾਣਾ ਪਕਾਇਆ ਉਹਦੇ ਲਈ ਤੇ ਉਹਦੇ ਹੀ ਲੜਕੇ ਨੂੰ ਮਾਰ ਦਿੱਤਾ, ਮੈਂ ਐਸੇ ਸ਼ਿਵਾਂ ਦੀ ਉਪਾਸਨਾ ਵੀ ਨਹੀਂ ਕਰਾਂਗਾ। ਅਗਲੀ ਪੰਕਤੀ ਚ ਕਹਿੰਦੇ ਹਨ,
पांडे तुमरा रामचंद सूफी आवत देखा था।
मैं कहते थोड़े रामचंद नु भी आंदे देखा, कैसे आया? हां जी,
रावण सूती सरवर होई घर की जो गवाई थी।
उन्हें भी अपनी घर की जोरू स्त्री जोए गवा ली। रावण नाल जदों दा आमना सामना होया, टकराव होया, औरत पिछे होया, उन्हें अपनी स्त्री गवा ली, रावण नाल उदी लड़ाई हुई, इस करके मैं तुहाडे रामचंद्र नूं भी मनन लई तैयार नहीं। मैं ऐसा राम, मैं उसकी पूजा नहीं करांगा। अगली पंक्तियां कहते हैं,
हिंदू अन्ना तुरकू काना दोहां ते ज्ञानी स्याणा।
कहते इस हिंदुस्तान की धरती रहन वाले हिंदू लोग नामदेव जी कहते आप भी हिंदू कुल विच पैदा हुए, कहते हिंदू लोग अन्ने ने, घर विच जे पंज जी ने, कोई तुहानू विष्णु का उपासक मिलेगा, कोई ब्रह्मा का मिलेगा, कोई शिवजी का मिलेगा, कोई हनुमान का मिलेगा, कोई देवी नूं मंदा मिलेगा, तो पांच ही उन्हां दे उपासना जिन्हां दी करदे ओह ने देवते। इस करके वह एक नूं नहीं मनते, कहिंदे इस करके अन्ने तुरकू काणा, वह कहिंदे इस करके काणे ने क्योंकि वह अल्लाह नूं पछम वाले पासे ही मनदे, इक्के पासे ही रहिंदा। ते जे भला अल्लाह पछम वाले पासे ही रहिंदा होवे तो दूजा मुल्क की अल्लाह तो बिना, बाकी दे तीन कोने ने जेड़े उत्थे अल्लाह नहीं रहिंदा। नामदेव जी कहिंदे इस करके वह घट सोझी वाले काने हन, ते दोहां ते ज्ञानी सियाणा जेड़ा ईश्वर नाल जुड़ गया, जिन्हें सीधी संबंध वाहगुरु नाल जोड़ ली, जो ज्ञानवान हो गया, जिसनूं उसका पता चल गया, नामदेव जी कहिंदे वह भाई सियाणा है, समझदार है।
हिंदू पूजा देहोरा मुसलमान मसीता।
हिंदू मंदिरां जाके मूर्तियां दी पूजा करदे, मुसलमान मस्जिदां विच जाके नमाजां पढ़दे हन।
नामे सोई सेव्या जय देवरा नाम सी।
मैं नामदेव ने उसनूं सिमरिया जिसका ना देवरा है ना मसीत है, ना किसी देवरे च उन्हूं बंद किया जा सकता है, ना मस्जिद च बंद किया जा सकता है, जो सर्वव्यापी है। जिसलिए कबीर जी भी अपनी बाणी च बचन कहने, कह कबीर मेरे माधवा तू सर्वव्यापी, कहने मेरे वर्गा कोई संसार नहीं दयाल, तेरे वर्गा दयालु कोई नहीं, मोहे संसार पापी, मेरे वर्गा पापी कोई नहीं। तो नामदेव जी कहते मैं तो उसका सिमरन करना जो ना किसी देहरे च कैद है ना मस्जिद विच कैद है, जो सर्वव्यापी है। हां जी,
राग गुण बाणी रविदास जीओ की घर दूजा एक ओंकार सतगुर प्रसाद मुकंद मुकंद जपो संसार।
रविदास जी महाराज गौंड राग विच दूजे घर विच बाणी उच्चारण करदे आ, अकाल पुरख वाहिगुरु दा मंगल करदे नाल, जो एक है उत्पत्ति पालना ते लैता करन वाला, जिस दी हुक्म रूपी कार तमाम जीवां दे सिर ते चलदी है, जो सत स्वरूप है, जो गुर वड्डा है, जो प्रसाद कृपा रूप है, जो सतगुरु दी प्रसाद कृपा नाल प्राप्त हुंदा। तो आप जी कहंदे मुकंद मुकंद जपो संसार। मुकंद दा अर्थ कहंदे, मुकंद दा अर्थ है जो जपड़ा करो। अगली पंक्ति च कह रहे हैं,
बिन मुकंद तन होया हार।
कहने बिना मुकंद तो तुहाडा ए तन ए शरीर ए मनुखा जन्म लैके संसार ते आउणा, अवहार दा अर्थ निष्फल है।
कोई मुकंद मुक्त का दाता।
कोई मुकंद परमेश्वर मुक्ति दा दाता है, मुक्त देण वाला है।
सोई मुकंद है मरा पित माता।
कहते ओही मुकंद परमेश्वर जेड़ा है, मेरा पिता भी है, मेरी माता भी है।
जीवत मुकंद मरत मुकंद।
कहते मुकंद ही जीवा नु जीवन दिंदा है, तो उसने हुक्म नाल ही जीव मरदे हन।
ताके सेवक को सदा आनंद।
जेड़ा उस परमेश्वर मुकंद नाल जुड़ जांदा है, उन्हूं सदा ही आनंद दी प्राप्ति हुंदी है।
मुकंद मुकंद हमारे प्राण।
वो मुकंद जेड़ा है मुक्ति दा दाता, ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਉਹ ਮੇਰੇ ਪ੍ਰਾਣ ਹਨ, ਮੇਰੇ ਪ੍ਰਾਣਾਂ ਦਾ ਆਸਰਾ ਹੈ।
ਜਪ ਮੁਕੰਦ ਮਸਤਕ ਨਿਸ਼ਾਨ,
ਕਹਿੰਦੇ ਜੇ ਤੂੰ ਉਸ ਮੁਕੰਦ ਨੂੰ ਜਪੇਗਾ ਇਹ ਜੀਵ ਤੇਰੇ ਮਸਤਕ ਤੇ ਤੇਰੇ ਨਿਸ਼ਾਨ, ਨਿਸ਼ਾਨ ਦੇ ਅਰਥ ਦੋ ਨੇ, ਇੱਕ ਨਿਸ਼ਾਨ ਦਾ ਅਰਥ ਹੈ ਜਿਵੇਂ ਝੰਡਾ ਚੁਲਦਾ ਹੈ ਇਹਨੂੰ ਵੀ ਨਿਸ਼ਾਨ ਕਹਿੰਦੇ, ਇੱਕ ਨਿਸ਼ਾਨ ਦਾ ਅਰਥ ਹੈ ਰਜੀਨਾ, ਉਹ ਵਾਹਿਗੁਰੂ ਤੇਰੇ ਤੇ ਕਿਰਪਾ ਕਰੇਗਾ ਤੇਰੇ ਮਸਤਕ ਤੇ, ਉਹਦੇ ਤੱਕ ਪਹੁੰਚਣ ਦੀ ਸਟੈਂਪ ਮੋਰ ਜਿਹਨੂੰ ਤੁਸੀਂ ਕਹਿੰਦੇ ਹੋ ਉਹ ਲੱਗ ਜਾਏਗੀ, ਤੂੰ ਜਮਾਂ ਦੇ ਮਾਰਗ ਤੇ ਨਹੀਂ ਜਾਏਗਾ। ਐਸੇ ਬਚਨ ਰਵਿਦਾਸ ਜੀ ਕਰ ਰਹੇ ਹਨ।
ਸੇ ਮੁਕੰਦ ਕਰੈ ਬੈਰਾਗੀ,
ਜਿਹੜੇ ਮੁਕੰਦ ਦਾ ਸਿਮਰਨ ਕਰਦੇ ਹਨ, ਈਸ਼ਵਰ ਦੇ ਨਾਮ ਨੂੰ ਸਿਮਰਦੇ ਨੇ, ਉਹ ਬੈਰਾਗਵਾਨ ਹੋ ਜਾਂਦੇ ਹਨ।
ਸੋਈ ਮੁਕੰਦ ਦੁਰਬਲ ਧਨ ਲਾਦੀ,
ਕਹਿੰਦੇ ਉਹੀ ਮੁਕੰਦ ਮੈਨੂੰ ਦੁਰਬਲ ਨਿਮਾਣੇ ਨੂੰ ਗਰੀਬ ਨੂੰ ਨਾਮ ਰੂਪੀ ਧਨ ਉਹੀ ਮੁਕੰਦ ਮੈਨੂੰ ਲਾਦੀ ਲੱਭਿਆ ਹੈ।
ਏਕ ਮੁਕੰਦ ਕਰੈ ਉਪਕਾਰ,
ਇੱਕ ਤਾਂ ਉਹ ਮੁਕੰਦ ਜੀਵਾਂ ਤੇ ਉਪਕਾਰ ਕਰਦਾ, ਇਹਨਾਂ ਨੂੰ ਖਾਣ ਪਾਨ ਪਹਿਰਾਨ ਦਿੰਦਾ ਹੈ।
ਹਮਰਾ ਕਹਾ ਕਰੈ ਸੰਸਾਰ,
ਜਦੋਂ ਉਹ ਮੁਕੰਦ ਮੇਰੇ ਤੇ ਉਪਕਾਰ ਕਰਦਾ ਮੇਰਾ ਸੰਸਾਰ ਕੀ ਵਿਗਾੜੇਗਾ, ਰਵਿਦਾਸ ਜੀ ਮਹਾਰਾਜ ਕਹਿ ਰਹੇ ਹਨ।
ਮੇਟੀ ਜਾਤ ਹੋਏ ਦਰਬਾਰ,
ਬਸ ਉਹਨੇ ਮੇਰੇ ਤੇ ਕਿਰਪਾ ਕਰਕੇ ਮੇਰੀ ਜਾਤ ਵੀ ਮੇਟ ਦਿੱਤੀ ਉਸ ਮੁਕੰਦ ਨੇ, ਤੇ ਮੇਰੀ ਜਿਹੜੀ ਬੁੱਧੀ ਸੀ ਉਹਨੂੰ ਮੇਰੀ ਬੁੱਧੀ ਨੂੰ ਮੇਟ ਕੇ ਆਤਮ ਵਿਸ਼ੈਣੀ ਬੁੱਧੀ ਮੈਨੂੰ ਦੇ ਦਿੱਤੀ, ਤੇ ਮੈਂ ਉਸ ਦੇ ਦਰਬਾਰ ਵਿਚ ਪ੍ਰਗਟ ਹੋਣ ਵਾਲਾ ਬਣ ਗਿਆ।
ਤੁਲੀ ਮੁਕੰਦ ਜੋਗ ਜੁਗਤਾਰ,
ਐ ਮੁਕੰਦ ਮੁਕਤੀ ਦੇ ਦਾਤੇ ਪਰਮੇਸ਼ਵਰ ਤੂੰ ਹੀ, ਜਿਹੜੇ ਤੇਰੇ ਨਾਲ ਜੁਗਾਂ ਜੁਗੰਤਰਾਂ ਵਿਚ ਜੋਗ ਜੁੜੇ ਉਹਨਾਂ ਦਾ ਤੂੰ ਹੀ ਨਿਸਤਾਰਾ ਕੀਤਾ ਹੈ।
ਉਪਜੋ ਗਿਆਨ ਹੁਆ ਪਰਗਾਸ,
ਉਹਨਾਂ ਦੇ ਅੰਦਰ ਤੇਰਾ ਗਿਆਨ ਪੈਦਾ ਹੋ ਗਿਆ ਹੈ, ਉਹ ਗਿਆਨ ਕਰਕੇ ਉਹਨਾਂ ਦੇ ਅੰਦਰ ਚਾਨਣਾ ਹੋ ਗਿਆ, ਰਵਿਦਾਸ ਜੀ ਕਹਿੰਦੇ ਹਨ।
ਕਰ ਕਿਰਪਾ ਲੀਨੇ ਕੀਟ ਦਾਸ,
ਕਿਰਪਾ ਕਰਕੇ ਉਹਨਾਂ ਨੇ ਆਪਣੇ ਕੀੜਿਆਂ ਨੂੰ ਆਪਣੇ ਦਾਸ ਬਣਾ ਲਿਆ, ਕੀੜਿਆਂ ਨੂੰ ਵੀ ਦਾਸ ਬਣਾ ਲਿਆ, ਰਵਿਦਾਸ ਜੀ ਕਹਿੰਦੇ ਹਨ।
ਕਹੋ ਰਵਿਦਾਸ ਅਬ ਤ੍ਰਿਸ਼ਨਾ ਚੁੱਕੀ,
ਰਵਿਦਾਸ ਜੀ ਮਹਾਰਾਜ ਕਹਿੰਦੇ ਹੁਣ ਭਾਈ ਮੇਰੀ ਜਿਹੜੀ ਤ੍ਰਿਸ਼ਨਾ ਹੈ ਉਹ ਚੁੱਕੀ ਮੁੱਕ ਗਈ, ਖਤਮ ਹੋ ਗਈ ਹੈ।
ਜਪ ਮੁਕੰਦ ਸੇਵਾ ਤਾਹੂ ਕੀ,
ਹੈ ਜੀ ਉਸ ਮੁਕੰਦ ਨੂੰ ਤੂੰ ਵੀ ਜਪ ਤੇ ਸੰਸਾਰ ਦੇ ਲੋਕਾਂ ਨੂੰ ਮੁਕੰਦ ਦਾ ਰੂਪ ਜਾਣ ਕੇ ਉਸ ਦੀ ਸੇਵਾ ਕਰ।
ਗੋਂਡ ਜੋ 68 ਤੀਰਥ ਨਾਵੈ,
ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਇਸ ਸ਼ਬਦ ਦੇ ਜਿਹੜੀ ਵਿਚਾਰ ਹੈ ਉਹ ਰਹਾਓ ਦੀ ਪੰਗਤੀ ਤੋਂ ਆਰੰਭ ਹੋਏਗੀ। ਰਹਾਓ ਦੀ ਪੰਗਤੀ ਹੈ, ਸਾਧ ਕਾ ਨਿੰਦਕ ਕੈਸੇ ਤਰੈ, ਸਰ ਪਰ ਜਾਨਹੁ ਨਰਕ ਹੀ ਪਰੈ। ਰੱਬ ਦੇ ਪਿਆਰੇ ਸਾਧੂਆਂ ਦੀ ਨਿੰਦਿਆ ਕਰਨ ਵਾਲਾ ਕਹਿੰਦੇ ਕਿਵੇਂ ਤਰੇਗਾ, ਗੁਰੂ ਦੇ ਬਚਨ ਨੇ ਕਹਿੰਦੇ ਪੱਕਾ ਨਿਸ਼ਚੇ ਕਰਕੇ ਜਾਣ ਕਿ ਉਹ ਨਰਕਾਂ ਵਿਚ ਹੀ ਜਾਏਗਾ। ਬਾਣੀ ਨੇ ਐਸੇ ਬਚਨ ਕਹੇ ਨੇ, ਨਿੰਦਾ ਭਲੀ ਕਿਸੈ ਕੀ ਨਾਹੀਂ, ਸਾਧੂ ਦੀ ਤਾਂ ਗੱਲ ਹੀ ਛੱਡ ਦਿਓ। ਆਪ ਜੀ ਕਹਿੰਦੇ ਨਿੰਦਾ ਭਲੀ ਕਿਸੈ ਕੀ ਨਾਹੀਂ, ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਕਿਤੇ ਆਪ ਬਾਣੀ ਚ ਐਸੇ ਬਚਨ ਵੀ ਕਹਿੰਦੇ ਕਿ ਜਿਹੜੀ ਨਿੰਦਾ ਹੈ ਇਹ ਜਿਸ ਦੀ ਹੁੰਦੀ ਉਸ ਦਾ ਉਧਾਰ ਕਰਦੀ। ਕਬੀਰ ਜੀ ਨੇ ਐਸੇ ਬਚਨ ਕਹੇ, ਨਿੰਦੋ ਨਿੰਦੋ ਮੂਕ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨੇ ਵਸਾਈਐ, ਹਿਰਦੈ ਸ਼ੁੱਧ ਜੋ ਨਿੰਦਾ ਹੋਏ, ਹਮਰੇ ਕੱਪੜੇ ਨਿੰਦਕ ਧੋਏ। ਕਹਿੰਦਿਆਂ ਕਹਿੰਦਿਆਂ ਅਖੀਰ ਤੇ ਕੀ ਕਹਿੰਦੇ, ਕਹਿੰਦੇ ਨਿੰਦਕ ਡੂਬਾ ਹਮ ਉਤਰੇ ਪਾਰ। ਕਹਿੰਦੇ ਮੇਰਾ ਜਿਹੜਾ ਜੀਵਨ ਹੈ ਉਹ ਨਿੰਦਾ ਕਰਨ ਵਾਲੇ ਚਾਹੁੰਦੇ ਕਿ ਚੰਗੇ ਜੀਵਨ ਵਾਲਾ ਹੋਵੇ, ਮੇਰਾ ਜੀਵਨ ਉਹਨਾਂ ਦੀ ਨਿੰਦਾ ਸੁਣ ਸੁਣ ਕੇ ਚੰਗਾ ਹੋ ਜਾਂਦਾ, ਉਹ ਈਸ਼ਵਰ ਦੇ ਨਾਮ ਤੋਂ ਵਾਂਝਿਆ ਰਹਿ ਜਾਂਦੇ ਨੇ, ਉਹ ਸੰਸਾਰ ਸਾਗਰ ਡੁੱਬ ਜਾਂਦੇ ਨੇ, ਤੇ ਕਬੀਰ ਕਹਿੰਦੇ ਮੈਂ ਪਾਰ ਚਲੇ ਜਾਂਦਾ। ਆਪ ਜੀ ਅਗਲੀਆਂ ਪੰਕਤੀਆਂ ਵਿਚ ਕਥਨ ਕਰਦੇ ਹਨ।
ਜੇ ਉਹ ਜੇ ਉਹ ਅਠਸਠ ਤੀਰਥ ਨਹਾਵੇ।
ਐਸਾ ਨਿੰਦਾ ਕਰਨ ਵਾਲਾ ਵਿਅਕਤੀ ਜੇ ਭਲਾ ਉਸਦੇ ਮਨ ਵਿਚ ਆ ਜਾਏ ਕਿ ਮੈਂ 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਕਰ ਲਵਾਂਗਾ, ਤਾਂ ਨਾਮਦੇਵ ਜੀ ਮਹਾਰਾਜ ਕਹਿੰਦੇ ਪਵਿੱਤਰ ਨਹੀਂ ਹੋ ਸਕਦਾ। ਰਵਿਦਾਸ ਜੀ ਕਹਿੰਦੇ ਉਹ 68 ਤੀਰਥਾਂ ਤੇ ਜਾ ਕੇ ਵੀ ਪਵਿੱਤਰ ਨਹੀਂ ਹੋ ਸਕਦਾ, ਕਿਉਂਕਿ ਨਿੰਦਾ ਕਰਨੀ ਤਾਂ ਬਾਣੀ ਨੇ ਐਸੇ ਬਚਨ ਕਹਿ ਕਿ ਵਿਸਤਾ ਖਾਣ ਦੇ ਬਰਾਬਰ ਹੈ। ਪਰ ਨਿੰਦਾ ਪਰ ਮਲ ਮੁੱਖ ਸੁਧੀ, ਕਹਿੰਦੇ ਆਪਣੇ ਮੁੱਖ ਨਾਲ ਪਰਾਈ ਗੰਦਗੀ ਖਾਣ ਦੇ ਬਰਾਬਰ ਹੈ ਨਿੰਦਾ ਕਰਨੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਦੀ ਪਰਿਭਾਸ਼ਾ ਕਰਦਿਆਂ ਵੀ ਐਸੇ ਬਚਨ ਸਭ ਤੋਂ ਪਹਿਲੀ ਗੱਲ ਕੀ ਕਹੀ ਕਿ ਖਾਲਸਾ ਸੋ ਜੋ ਨਿੰਦਾ ਤਿਆਗੇ। ਮੇਰਾ ਖਾਲਸਾ ਉਹ ਹੈ ਜਿਹੜਾ ਨਿੰਦਾ ਨਹੀਂ ਕਰਦਾ। ਇੱਥੇ ਵੀ ਆਪ ਬਚਨ ਕਹਿੰਦੇ ਨੇ ਕਿ ਜੇ ਭਲਾ ਉਹ 68 ਤੀਰਥਾਂ ਤੇ ਚਲਿਆ ਜਾਏ ਕਿ ਮੈਂ ਨਿੰਦਾ ਤਾਂ ਕਰਦਾ ਹਾਂ ਤੇ ਤੀਰਥਾਂ ਤੇ ਇਸ਼ਨਾਨ ਕਰਕੇ ਮੇਰਾ ਉਧਾਰ ਹੋ ਜਾਏਗਾ। ਰਵਿਦਾਸ ਜੀ ਮਹਾਰਾਜ ਕਹਿੰਦੇ ਜੇ ਉਹ 68 ਤੀਰਥ ਨਹਾਵੇ ਫਿਰ ਵੀ ਉਧਾਰ ਨਹੀਂ ਹੋਣਾ। ਅੱਗੇ ਗੱਲ ਕਰ ਰਹੇ ਹਨ ਅਗਲੀ ਪੰਕਤੀ ਵਿਚ,
ਜੇ ਉਹ ਦੁਆਦਸ ਸੁਲਾ ਪੁਜਾਵੇ।
ਦੁਆਦਸ 2 ਤੇ 10 12 ਹਿੰਦੂ ਧਰਮ ਵਿਚ ਜਿੱਥੇ ਭਗਵਾਨ ਦੀ ਮੂਰਤੀ ਰੱਖੀ ਹੁੰਦੀ ਉਹਨਾਂ ਲੋਕਾਂ ਨੇ ਤੇ ਛੋਟੀਆਂ ਛੋਟੀਆਂ 12 ਮੂਰਤੀਆਂ ਹੋਰ ਰੱਖੀਆਂ ਹੁੰਦੀਆਂ ਨੇ, ਉਹਨਾਂ ਨੂੰ ਪਾਰਖਦ ਕਹਿੰਦੇ ਨੇ। ਉਹ ਪਾਰਖਦ 12 ਸਿਲਾ ਨੂੰ ਵੀ ਭਾਵੇਂ ਪੂਜ ਲੈ ਉਹ ਵਿਅਕਤੀ ਪਾਰਖਦਾ ਸਮੇਤ, ਜੇ ਉਹ ਦੁਆਦਸ਼ ਸਿਲਾ ਪੁਜਾਵੇ ਉਹਨਾਂ ਪੱਥਰਾਂ ਦਾ ਪੁਜਾਰੀ ਬਣ ਜਾਏ। ਤੇ ਫਿਰ ਰਵਿਦਾਸ ਜੀ ਅਗਲੀ ਪੰਕਤੀ ਚ ਕਹਿੰਦੇ ਹਨ,
ਜੇ ਉਹ ਕੂਪ ਤਟਾ ਦੇਵਾਵੇ।
ਜੇ ਉਹ ਐਸਾ ਵਿਅਕਤੀ ਏਡਾ ਵੱਡਾ ਦਾਨੀ ਵੀ ਹੋ ਜਾਏ ਕਿ ਜਿੱਥੇ ਪਾਣੀ ਨਹੀਂ ਮਿਲਦਾ ਉੱਥੇ ਕਹੇ ਮੈਂ ਖੂਹ ਲਵਾ ਦਿੰਦਾ, ਤੇ ਰਵਿਦਾਸ ਜੀ ਮਹਾਰਾਜ ਕਹਿੰਦੇ ਬੇਸ਼ੱਕ ਉਹ ਖੂਹ ਲਵਾ ਵੀ ਦੇਵੇ ਉਸ ਜਗ੍ਹਾ ਤੇ ਜਾ ਕੇ। ਹਾਂਜੀ,
ਕਰੇ ਨਿੰਦ ਸਭ ਬਿਰਥਾ ਜਾਵੇ।
ਕਹਿੰਦੇ ਫਿਰ ਵੀ ਜੇ ਐਸਾ ਵਿਅਕਤੀ ਨਿੰਦਾ ਕਰਦਾ ਹੈ, ਨਾ ਉਹਦਾ ਖੂਹ ਲਵਾਇਆ ਕਿਸੇ ਕੰਮ ਹੈ, ਨਾ ਉਹਦਾ ਤੀਰਥਾਂ ਤੇ ਗਿਆ ਕਿਸੇ ਕੰਮ ਹੈ, ਨਾ ਉਹਦੀਆਂ ਜਿਹੜੀਆਂ 12 ਸਿਲਾ ਪੂਜੀਆਂ ਨੇ ਉਹ ਕਿਸੇ ਕੰਮ ਨੇ, ਉਹਦਾ ਕੋਈ ਕਰਮ ਕਿਸੇ ਅਰਥ ਨਹੀਂ ਆਉਂਦਾ। ਜੇ ਉਹ ਨਿੰਦਾ ਕਰਦਾ ਤਾਂ ਸਾਰੇ ਕਰਮ ਵਿਅਰਥ ਚਲੇ ਜਾਂਦੇ ਹਨ।
ਸਾਧਕਾ ਨਿੰਦਕ ਕੈਸੇ ਤਰੇ।
ਸਾਧ ਦੀ ਨਿੰਦਾ ਕਰਨ ਵਾਲਾ ਕਿਵੇਂ ਤਰੇਗਾ? ਰਵਿਦਾਸ ਜੀ ਮਹਾਰਾਜ ਕਹਿੰਦੇ ਹਨ,
ਸਰ ਪਰ ਜਾਣੋ ਨਰਕ ਹੀ ਪਰ।
ਕਹਿੰਦੇ ਇਸ ਗੱਲ ਨੂੰ ਪੱਕੀ ਕਰਕੇ ਜਾਣੋ ਕਿ ਐਸਾ ਵਿਅਕਤੀ ਨਰਕਾਂ ਵਿਚ ਹੀ ਪਵੇਗਾ।
ਰਹਾਓ ਜੋ ਗ੍ਰਹਿਣ ਕਰੇ ਕੁਲ ਖੇਤ।
ਆਖੋ ਗੱਜ ਕੇ ਪਿਆਰਿਓ ਸਤਨਾਮ ਸ੍ਰੀ ਵਾਹਿਗੁਰੂ। ਜੇ ਭਲਾ ਰਵਿਦਾਸ ਜੀ ਕਹਿੰਦੇ ਐਸਾ ਨਿੰਦਾ ਕਰਨ ਵਾਲਾ ਵਿਅਕਤੀ ਕੁਰਕਸ਼ੇਤਰ ਦੀ ਧਰਤੀ ਤੇ ਜਾ ਕੇ ਰਹਿਣ ਲੱਗ ਜਾਏ, ਜਾਂ ਉਹ ਚੰਦਰ ਗ੍ਰਹਿਣ ਤੇ ਸੂਰਜ ਗ੍ਰਹਿਣ ਦੇ ਸਮੇਂ ਕੁਰਕਸ਼ੇਤਰ ਦੀ ਧਰਤੀ ਤੇ ਜਾ ਕੇ ਉਹਨੂੰ ਵੀਰਾਂ ਦੀ ਭੂਮੀ ਸਮਝ ਕੇ ਉੱਥੇ ਤਲਾਬ ਵਿਚ ਇਸ਼ਨਾਨ ਕਰਕੇ ਵੀ ਆ ਜਾਏ। ਤੇ ਰਵਿਦਾਸ ਜੀ ਅਗਲੀ ਪੰਕਤੀ ਚ ਕਹਿੰਦੇ ਹਨ,
ਔਰ ਪੈ ਨਾਰ ਸਿਗਾਰ ਸਮੇਤ।
ਤੇ ਐਸਾ ਵਿਅਕਤੀ ਆਪਣੀ ਔਰਤ ਨੂੰ 16 ਸਿਗਾਰ ਕਰਾ ਕੇ ਗਹਿਣਿਆਂ ਨਾਲ ਲੱਦ ਕੇ ਭਰ ਕੇ ਸਮੇਤ ਗਹਿਣਿਆਂ ਦੇ ਔਰਤ ਨੂੰ ਦਾਨ ਕਰ ਦੇਵੇ, ਜਿਸ ਨੂੰ ਲੋਕ ਸਰਬੰਸ ਦਾਨ ਕਰਨਾ ਕਹਿੰਦੇ। ਗੁਰੂ ਸਾਹਿਬ ਨੇ ਸਾਡੇ ਤੋਂ ਸਰਬੰਸ ਦਾਨ ਕੀਤਾ। ਸਰਬੰਸ ਪਿਤਾ ਮਾਤਾ ਚਾਰੇ ਪੁੱਤਰ, ਆਪ ਸਾਡੇ ਲਈ ਕੁਰਬਾਨੀ ਕੀਤੀ, ਆਪ ਨੰਗੇ ਪੈਰੀ ਚੱਲ ਕੇ ਸਾਨੂੰ ਸਰਦਾਰੀ ਦੇਣ ਲਈ ਆਪ ਜੀ ਨੇ ਇਤਨੇ ਕਸ਼ਟ ਚੱਲੇ, ਤਾਂ ਉਹਨਾਂ ਨੇ ਸਾਡੇ ਤੋਂ ਸਰਬੰਸ ਦਾਨ ਕੀਤਾ ਹੈ। ਉਹ ਸਰਬੰਸ ਉਹਨਾਂ ਨੂੰ ਅੱਜ ਅਸੀਂ ਸਰਬੰਸ ਦਾਨ ਹੀ ਕਹਿੰਦੇ ਹਾਂ, ਪਰ ਕਹਿ ਦੇਣਾ ਬੜਾ ਸੌਖਾ ਹੈ, ਸਰਬੰਸ ਦਾਨ ਕਰਨਾ ਪਿਆਰੇ ਬੜਾ ਔਖਾ ਹੈ। ਉਹਨਾਂ ਨੇ ਕਰਿਆ ਉਹ ਸਰਬੰਸ ਦਾਨੀ ਅਖਵਾਏ। ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਐਸਾ ਕੋਈ ਵਿਅਕਤੀ ਹੋਵੇ ਜਿਹੜਾ ਆਪਣੀ ਔਰਤ ਨੂੰ ਗਹਿਣੇ ਪਹਿਰਾ ਕੇ ਕੁਰਖੇਤਰ ਦੀ ਧਰਤੀ ਤੇ ਜਾ ਕੇ ਦਾਨ ਕਰ ਦੇਵੇ। ਹਾਂਜੀ,
ਸਭਨੇ ਸਿਮ੍ਰਿਤ ਸਰਵਨੇ ਸੁਨਾ।
ਹਿੰਦੂ ਧਰਮ ਦੀਆਂ ਉਹ ਧਾਰਮਿਕ ਪੁਸਤਕਾਂ ਜਿਨ੍ਹਾਂ ਨੂੰ ਸਿਮ੍ਰਤੀਆਂ ਕਹਿੰਦੇ ਨੇ, ਜਿਨ੍ਹਾਂ ਦੀ ਗਿਣਤੀ 27 ਹੈ, ਉਹ 27 ਸਿਮ੍ਰਤੀਆਂ ਨੂੰ ਵੀ ਜੇ ਉਹ ਵਿਅਕਤੀ ਆਪਣੇ ਕੰਨਾਂ ਨਾਲ ਸੁਣ ਲਏ ਕਿ ਮੇਰੇ ਜਿਹੜਾ ਪਾਪ ਕੀਤਾ ਹੈ ਉਹਦਾ ਪ੍ਰਾਸ਼ਚਿਤ ਹੋ ਜਾਏਗਾ, ਮੈਂ ਪਾਪ ਤੋਂ ਮੁਕਤ ਹੋ ਜਾਵਾਂਗਾ, ਪਾਪ ਤੋਂ ਬਰੀ ਹੋ ਜਾਵਾਂਗਾ, ਐਸਾ ਵਿਅਕਤੀ ਕਹਿਣ ਲੱਗੇ ਸਾਰੀਆਂ ਸਿਮ੍ਰਤੀਆਂ ਨੂੰ ਵੀ ਜੇ ਆਪਣੇ ਕੰਨਾਂ ਨਾਲ ਸੁਣ ਲੈਂਦਾ ਹੈ।
ਕਰੈ ਨਿੰਦ ਕਵਨੈ ਨਹੀਂ ਗੁਣੈ।
ਕਹਿੰਦੇ ਸਿਮ੍ਰਤੀਆਂ ਸੁਣ ਕੇ ਵੀ ਜੇ ਉਹ ਨਿੰਦਾ ਕਰਦਾ ਤਾਂ ਫਿਰ ਉਹਦੀਆਂ 27 ਸਿਮ੍ਰਤੀਆਂ ਸੁਣੀਆਂ ਕੋਈ ਗੁਣ ਨਹੀਂ ਰੱਖਦੀਆਂ। ਰਵਿਦਾਸ ਜੀ ਮਹਾਰਾਜ ਕਹਿ ਰਹੇ ਹਨ,
ਜੇ ਉਹ ਅਨੇਕ ਪ੍ਰਸਾਦ ਕਰਾਵੇ,
ਜੇ ਉਹ ਅਨੇਕ ਤਰੀਕਿਆਂ ਨਾਲ ਭੋਜਨ ਤਿਆਰ ਕਰ ਕਰਕੇ ਗਰੀਬਾਂ ਦੇ ਵਿਚ ਸਦਾ ਵਰਤ ਲਾ ਦੇਵੇ, ਉਹਨਾਂ ਨੂੰ ਭੁੱਖਿਆਂ ਨੂੰ ਭੋਜਨ ਸਿਖਾਏ ਕਿ ਮੈਂ ਦਾਨ ਪੁੰਨ ਕਰਦਾ, ਮੇਰੇ ਪਾਪ ਦਾ ਪ੍ਰਾਸ਼ਚਿਤ ਹੋ ਜਾਏਗਾ ਕਿਉਂਕਿ ਮੈਂ ਨਿਤ ਨਵੇਂ ਪਦਾਰਥ ਤਿਆਰ ਕਰਦਾ, ਉਹਨਾਂ ਲੋਕਾਂ ਨੂੰ ਸਿਖਾਉਂਦਾ ਹਾਂ, ਤੇ ਮੈਂ ਨਿੰਦਾ ਕਰਦਾ ਇਹਦਾ ਪ੍ਰਾਸ਼ਚਿਤ ਕਰ ਲਵਾਂ। ਕਹਿੰਦੇ ਜੇ ਉਹ ਅਨਕ ਪ੍ਰਸਾਦ ਕਰਾਵੇ, ਅਗਲੀ ਪੰਕਤੀ ਚ ਕਹਿੰਦੇ
ਭੂਮ ਦਾਨ ਸੋਭਾ ਮੰਡਪ ਪਾਵੇ,
ਜ਼ਮੀਨ ਦਾ ਦਾਨੀ ਵੀ ਹੋ ਜਾਏ, ਚੰਗੇ ਮਕਾਨ ਬਣਾ ਕੇ ਉਹਨਾਂ ਚ ਰਹਿੰਦਾ ਹੋਵੇ, ਉਹਨਾਂ ਮੰਡਪ ਮਕਾਨਾਂ ਵਿਚ ਰਹਿੰਦਿਆਂ ਉਹਦੀ ਸੋਭਾ ਹੋਵੇ, ਸੰਸਾਰ ਦੇ ਲੋਕ ਭਾਵੇਂ ਉਹਨੂੰ ਧੰਨਵਾਨ ਜਾਣ ਕੇ ਉਹਦੇ ਸਦਾ ਵਰਤ ਕਰਕੇ ਜਾਂ ਹੋਰ ਗੱਲਾਂ ਕਰਕੇ ਉਹਦੀ ਸੋਭਾ ਕਰਨ,
ਆਪਣਾ ਵਿਗਾੜ ਬਿਰਾਨਾ ਸੰਡ,
ਆਪਣਾ ਤਾਂ ਵਿਗਾੜ ਦੇਵੇ ਪਰ ਬਗਾਨੇ ਕਾਰਜਾਂ ਨੂੰ ਰਾਸ ਕਰੇ ਨਾ। ਰਵਿਦਾਸ ਜੀ ਮਹਾਰਾਜ ਕਹਿੰਦੇ ਹਨ,
ਕਰੈ ਨਿੰਦ ਬੋ ਜੋਨੀ ਹੰਡ।
ਕਹਿੰਦਾ ਫਿਰ ਵੀ ਇੰਨਾ ਕੁਝ ਕਰਕੇ ਵਿਅਕਤੀ ਜੇ ਨਿੰਦਾ ਕਰਦਾ ਹੈ ਤੇ ਫਿਰ ਪਿਆਰੇ ਉਹਨੂੰ ਬਹੁਤੀਆਂ ਜੂਨਾਂ ਵਿਚ ਹੰਡ ਹੈ ਤੇ ਭਾਵੇ ਹੰਡਾਉਣੀਆਂ ਪੈਂਦੀਆਂ ਨੇ, ਉਹਨਾਂ ਜੂਨਾਂ ਵਿਚ ਅਨੇਕਾਂ ਵਿਚ ਜਾਣਾ ਪੈਂਦਾ ਹੈ ਨਿੰਦਾ ਕਰਨ ਦਾ। ਐਸਾ ਫਲ ਰਵਿਦਾਸ ਜੀ ਮਹਾਰਾਜ ਦੱਸਦੇ ਹਨ,
ਨਿੰਦਾ ਕਾਂ ਕਰੋ ਸੰਸਾਰਾ।
ਐ ਸੰਸਾਰ ਦੇ ਲੋਕੋ, ਕਿਉਂ ਨਿੰਦਾ ਕਰਦੇ ਹੋ? ਰਵਿਦਾਸ ਜੀ ਕਹਿੰਦੇ ਕਿਸ ਵਾਸਤੇ ਨਿੰਦਾ ਕਰਦੇ ਹੋ?
ਨਿੰਦਕ ਕਾ ਪ੍ਰਗਟ ਪਾਇਆ,
ਨਿੰਦਕ ਦਾ ਜਿਹੜਾ ਪ੍ਰਤਾਪ ਹੈ ਉਹ ਲੋਕ ਤੇ ਪ੍ਰਲੋਕ ਵਿਚ ਪ੍ਰਗਟ ਹੋ ਜਾਂਦਾ ਹੈ।
ਨਿੰਦਕ ਸੋਧ ਸਾਧ ਵਿਚਾਰਿਆ,
ਇਉਂ ਨਹੀਂ ਪ੍ਰਗਟ ਹੁੰਦਾ ਕਿ ਉਹ ਨਿੰਦਾ ਕਰਦਾ ਤੇ ਦਰਗਾਹ ਵਿਚ ਪ੍ਰਗਟ ਹੋ ਗਿਆ ਉਹਨੂੰ ਮਾਣ ਮਿਲੇਗਾ, ਨਹੀਂ ਮਾਣ ਨਹੀਂ ਮਿਲੇਗਾ ਉਹਨੂੰ, ਦਰਗਾਹ ਵਿਚ ਧੱਕੇ ਪੈਣਗੇ। ਬਾਣੀ ਦੇ ਐਸੇ ਬਚਨ ਨੇ ਕਿ ਸਿਮਰਨ ਤੋਂ ਬਿਨਾਂ ਦਰਗਾਹ ਵਿਚ ਧੱਕੇ ਪੈਂਦੇ ਨੇ, ਈਸ਼ਵਰ ਦੇ ਨਾਮ ਤੋਂ ਬਿਨਾਂ ਦਰਗਾਹ ਵਿਚ ਪੁੱਛਦਾ ਕੋਈ ਨਹੀਂ, ਉਥੇ ਨਾਮ ਨਾਲ ਪੁੱਛ ਪੜਤਾਲ ਹੁੰਦੀ ਹੈ। ਜਿਹੜੇ ਨਾਮ ਜਪਦੇ ਉਹਨਾਂ ਨੂੰ ਰੇ ਰੇ ਦਰਗਾਹ ਕਹਾ ਨਾ ਕਹੂ, ਆਓ ਬੈਠ ਆਦਰ ਸਭ ਦੇਵ, ਉਹਨਾਂ ਦਾ ਸਤਿਕਾਰ ਹੁੰਦਾ ਹੈ। ਜਿਹੜੇ ਨਾਮ ਤੁਹੀਣੇ ਨੇ ਉਹਨਾਂ ਨੂੰ ਇਹ ਵਸੂਲੀਆ ਜਮ ਰਸਤੇ ਵਿਚ ਹੀ ਲੁੱਟ ਲੈਂਦਾ। ਸਤਿਗੁਰੂ ਪਾਤਸ਼ਾਹ ਦੇ ਪਾਵਨ ਬਾਣੀ ਚ ਬਚਨ ਨੇ ਕਿ ਉਹਨਾਂ ਨੂੰ ਜਮ ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੂਟੈ, ਨਿਰਮਾਣ ਕੀਰਤਨ ਗਾਵਹ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ, ਕੋਟ ਤੀਰਥ ਮੱਜਨ ਇਸਨਾਨਾ, ਇਸ ਕਲ ਮੈਂ ਮੈਲ ਭਰੀਜੈ, ਸੰਤ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ, ਵੇਦ ਕਟੇਵ ਸਿਮਰਤ ਸਭ ਸਾਸਤ, ਇਨ ਪੜਿਆ ਮੁਕਤ ਨ ਹੋਈ, ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਜੋ ਨਾਮ ਨਾਲ ਜੁੜਦਾ ਉਸ ਦਾ ਉਧਾਰ ਹੁੰਦਾ, ਜੋ ਨਾਮ ਤੋਂ ਦੂਰ ਚਲੇ ਜਾਂਦਾ ਉਹਨੂੰ ਦਰਗਾਹ ਵਿਚ ਪ੍ਰਗਟ ਤਾਂ ਉਹ ਵੀ ਹੁੰਦਾ ਪਰ ਉਹਨੂੰ ਟੋਈ ਨਹੀਂ ਮਿਲਦੀ। ਸਤਿਗੁਰੂ ਜੀ ਕਹਿੰਦੇ ਉਹ ਲੇਖਾ ਦੇਣ ਲਈ ਦੂਸਰੇ ਪਾਸੇ ਜਾਂਦਾ ਹੈ। ਅਗਲੀਆਂ ਪੰਕਤੀਆਂ ਚ ਆਪ ਕਹਿ ਰਹੇ ਹਨ,
ਨਿੰਦਕ ਸੋਧ ਸਾਧ ਵਿਚਾਰਿਆ।
ਕਹਿੰਦੇ ਸਾਰੀ ਗੱਲ ਨੂੰ ਸੋਧ ਕੇ ਰੱਬ ਦੇ ਪਿਆਰਿਆਂ ਨੇ ਐਸੀ ਵਿਚਾਰ ਕੀਤੀ ਹੈ।
ਰਵਿਦਾਸ ਪਾਪੀ ਨਰਕ ਸੁਧਾਰਿਆ,
ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਐਸਾ ਪਾਪੀ ਜੋ ਰੱਬ ਦੇ ਪਿਆਰੇ ਸਾਧਾਂ ਦੀ ਨਿੰਦਾ ਕਰਨ ਵਾਲਾ ਹੈ, ਆਪ ਜੀ ਕਹਿੰਦੇ ਨੇ ਉਹ ਨਰਕਾਂ ਨੂੰ ਚਲਿਆ ਗਿਆ। ਗੁਰੂ ਪਿਆਰਿਓ, ਇੱਥੇ ਸਮਾਪਤੀ ਹੈ। ਅੱਜ ਦਾ ਇਹ ਆਖਰੀ ਦੀਵਾਨ ਸੀ। 2 ਮਹੀਨੇ ਲਗਾਤਾਰ ਆਪ ਸੰਗਤ ਦੀ ਗੁਰੂ ਕੇ ਪਾਵਨ ਬਚਨਾਂ ਦੁਆਰਾ ਸਤਿਗੁਰੂ ਦੀ ਦਇਆ ਮਾਇਆ ਨਾਲ ਵਿਚਾਰ ਭਗਤ ਬਾਣੀ ਦੀ ਵਿਚਾਰ ਦੀ ਸੇਵਾ ਕੀਤੀ ਹੈ। ਆਪ ਸੰਗਤਾਂ ਨੇ ਬੇਅੰਤ ਮਾਣ ਆਦਰ ਬਖਸ਼ਿਸ਼ ਕੀਤਾ। ਗੁਰੂ ਸਵਾਰੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਬੇਅੰਤ ਮਾਣ ਆਦਰ ਮਿਲਿਆ ਹੈ। ਆਪ ਸਾਰਿਆਂ ਨੇ ਸਤਿਕਾਰ ਕੀਤਾ ਹੈ। ਇੰਨੇ ਸਮੇਂ ਵਿੱਚ ਮੈਨੂੰ ਇਸ ਲਾਈਨ ਵਿੱਚ ਆਇਆ ਕੋਈ 26 ਸਾਲ ਦੇ ਕਰੀਬ ਹੋ ਗਏ। ਕਦੇ ਐਸਾ ਨਹੀਂ ਸੋਚਿਆ ਗਿਆ ਕਿ ਬਾਣੀ ਪੜ੍ਹਦਿਆਂ ਕਿਸੇ ਦੀ ਨਿੰਦਾ ਕੀਤੀ ਜਾਏ, ਵਿਚਾਰ ਕਰਦਿਆਂ ਕਿਸੇ ਵਿਅਕਤੀ ਦੀ ਉਸਤਤ ਕੀਤੀ ਜਾਏ। ਮੈਨੂੰ ਗੁਰੂ ਨੇ ਆਪਣੀ ਉਸਤਤ ਕਰਨ ਦੇ ਕੰਮ ਵਿੱਚ ਲਾਇਆ, ਪਰ ਮੇਰੇ ਲਈ ਤੁਸੀਂ ਵੀ ਅਰਦਾਸ ਕਰਿਓ ਕਿ ਜਿੰਨਾ ਸਮਾਂ ਇਹ ਸਵਾਸ ਵਸ ਚੱਲਦੇ ਨੇ ਸਰੀਰ ਵਿੱਚ, ਗੁਰੂ ਦੀ ਉਸਤਤ ਕਰਕੇ ਸੰਗਤਾਂ ਨੂੰ ਸੁਣਾਉਂਦੇ ਰਹੀਏ। ਕਿਸੇ ਵਿਅਕਤੀ ਦੀ ਉਸਤਤ ਨਾ ਨਿੰਦਾ, ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੋਵਾਂ ਤੋਂ ਕਿਰਪਾ ਕਰਕੇ ਬਖਸ਼ੀ ਰੱਖਣ, ਇਹਨਾਂ ਤੋਂ ਦੂਰ ਲੈ ਜਾਣ, ਨਾ ਨਿੰਦਾ ਕਰਾਣ ਨਾ ਉਸਤਤ ਕਰਾਣ, ਤੇ ਆਪਣੀ ਉਸਤਤ ਗੁਰੂ ਉਸਤਤ ਆਪਣੀ ਕਰਾਏ ਤੇ ਗੁਰੂ ਨਿਰੰਕਾਰ ਦੀ ਉਸਤਤ ਕਰਾਏ, ਐਸੀ ਇੱਛਾ ਹੈ। ਇੰਨੇ ਦਿਨਾਂ ਵਿੱਚ ਕੋਈ ਐਸਾ ਸ਼ਬਦ, ਕਿਉਂਕਿ ਅਲਪਗ ਜੀਵ ਹਾਂ, ਘੱਟ ਬੁੱਧੀ ਵਾਲਾ, ਬੋਲਦਿਆਂ ਕਈ ਵਾਰ ਐਸੇ ਸ਼ਬਦ ਨਿਕਲ ਜਾਂਦੇ ਨੇ ਜਿਨ੍ਹਾਂ ਨਾਲ ਸੰਗਤ ਵਿੱਚੋਂ ਕਿਸੇ ਪ੍ਰੇਮੀ ਦੇ ਮਨ ਨੂੰ ਠੇਸ ਲੱਗੀ ਹੋਵੇ। ਮੈਂ ਆਪ ਸਾਰਿਆਂ ਤੋਂ 2 ਹੱਥ ਜੋੜ ਕੇ ਉਸ ਦੀ ਮਾਫੀ ਮੰਗਦਾ। ਮੈਨੂੰ ਇੱਥੇ ਆਇਆ 2 ਮਹੀਨੇ ਹੋ ਗਏ। ਅਸੀਂ 11 ਜਣੇ 11 ਸਿੰਘ ਗੁਰੂ ਸਵਾਰੇ ਭਾਈ ਦਲਜੀਤ ਸਿੰਘ ਦੇ ਘਰ ਵਿਖੇ ਰਹਿ ਰਹੇ, ਤੇ 11 ਬੰਦਿਆਂ ਦੀ ਇਹ ਸੇਵਾ ਕਰਦੇ 2 ਮਹੀਨਿਆਂ ਤੋਂ। ਇਹਨਾਂ ਮੁਲਕਾਂ ਵਿੱਚ ਆਪ ਸਾਰਿਆਂ ਨੂੰ ਪਤਾ ਹੈ ਕਿ 4 ਵਿਅਕਤੀਆਂ ਨੂੰ ਸਾਹਮਣਾ ਕਠਿਨ ਹੋ ਜਾਂਦਾ। ਇੱਥੋਂ ਦੇ ਪ੍ਰਬੰਧਕ ਸੱਜਣਾਂ ਨੇ, ਕੁਝ ਨੇ ਐਸਾ ਚਾਹਿਆ ਕਿ ਗੁਰੂ ਘਰ ਵਿੱਚੋਂ ਕੋਈ ਵਸਤੂਆਂ ਲੈ ਜਾ ਕਰੋ, ਸੇਵਾ ਕਰੋ। ਉਹਨਾਂ ਨੇ ਦੁੱਧ ਇਤਾਦਕ ਦਿੱਤਾ ਵੀ। ਅਰੇ, ਮੈਨੂੰ ਕਹਿਣ ਲੱਗੇ ਕਿ ਬਾਬਾ ਜੀ, ਮੇਰੇ ਮਨ ਤੇ ਇਸ ਗੱਲ ਦਾ ਬੋਝ ਰਹੇਗਾ ਕਿ ਰਹੋ ਤੁਸੀਂ ਮੇਰੇ ਘਰ ਵਿੱਚ ਤੇ ਦੁੱਧ ਆਏ ਗੁਰਦੁਆਰਾ ਸਾਹਿਬ ਵਿੱਚੋਂ। ਤੋ ਇਹਨਾਂ ਮੈਨੂੰ ਅੱਜ ਸਵੇਰੇ $300 ਦਿੱਤਾ। ਅਰੇ, ਕਿਹਾ ਕਿ ਮੈਂ ਆਪਣਾ ਬੋਝ ਲਾਉਣਾ ਚਾਹੁੰਦਾ, ਇਹ ਉਸ ਦੁੱਧ ਦੀ ਸੇਵਾ ਮੇਰੇ ਵੱਲੋਂ ਗੁਰੂ ਘਰ ਵਿੱਚ ਦੇ ਦਿਓ। ਤੇ ਪਿਆਰਿਓ, ਆਹ ਸੇਵਾ ਜਿਹੜੀ ਇਹਨੇ ਮੈਨੂੰ ਦਿੱਤੀ ਹੈ $300, ਤੇ ਕੋਈ ਵੀ ਪ੍ਰਬੰਧਕ ਸੱਜਣ ਆ ਕੇ ਲੈ ਲੈ ਤੇ ਚਲੋ। ਇਹ ਗੁਰਮੁਖ ਪਿਆਰਾ ਹੈ, ਉਹਨਾਂ ਦੀ ਪ੍ਰਬੰਧਕਾਂ ਦੀ ਆਪਣੀ ਸੋਚ ਸੀ ਕਿ ਗੁਰੂ ਘਰ ਵਿੱਚੋਂ ਇਹਨੂੰ ਇਕੱਲੇ ਤੇ ਬੋਝ ਨਾ ਪਏ, ਪਰ ਉਹਨੇ ਬੋਝ ਮੰਨਿਆ ਨਹੀਂ। ਉਹਨੇ ਐਸੇ ਬੱਚੇ ਨੂੰ ਵੀ ਕਹੇ ਕਿ ਮੈਂ ਦਸਵੰਧ ਦਿੰਦਾ ਤੇ ਮੇਰੀ ਦਸਵੰਧ ਦੀ ਮਾਇਆ ਸਫਲੀ ਹੋ ਜਾਏਗੀ। ਤੁਸੀਂ ਇੰਨੀ ਦੇਰ ਮੇਰੇ ਘਰ ਵਿੱਚ ਰਹੇ ਹੋ, ਬਾਣੀ ਪੜ੍ਹਦੇ ਹੋ, ਪਰ ਗੁਰੂ ਦੀ ਕਿਰਪਾ, ਮੈਂ ਸਤਿਗੁਰੂ ਅੱਗੇ ਅਰਦਾਸ ਕਰਾਂਗਾ ਕਿ ਸਤਿਗੁਰੂ ਐਸੇ ਗੁਰਸਿੱਖਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ, ਇਸੇ ਤਰ੍ਹਾਂ ਹੀ ਆਪਣੇ ਦਰ ਦੀ ਸੇਵਾ ਲੈਂਦੀ ਰਹਿਣਾ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਨਾਮ ਨਾਲ ਜੋੜਨਾ, ਇਹਨਾਂ ਦੇ ਮਾਇਆ ਖਜ਼ਾਨੇ ਮਾਲੋ ਮਾਲ ਕਰਨੇ, ਜਿਨ੍ਹਾਂ ਦੇ ਮਨ ਵਿੱਚ ਸਿੱਖੀ ਦੀ ਸੇਵਾ ਦੀ ਐਸੀ ਲਗਨ ਹੈ। ਯਾਰਿਓ, ਇਤਿਹਾਸ ਵਿੱਚ ਬਚਨ ਮਿਲਦੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਕਦੇ ਕਹੇ ਸਨ ਕਿ ਸਿੱਖਣ ਕਰਤੇ ਸਮਰੈ ਬਾਤਾਂ, ਸਿੱਖ ਸਮਾਨ ਅਵਰ ਨਹੀਂ ਨਾਤਾ, ਸਿੱਖ ਤ੍ਰਿਪਤ ਤਾਂ ਮੈਂ ਤ੍ਰਿਪਤਾਇਓ, ਸਿੱਖ ਮੋਰੋ ਰੂਪ ਸੁਹਾਇਓ। ਘਟਨਾ ਕੀ ਵਾਪਰੀ? ਮਠਿਆਈ ਬਣੀ, ਬਰਾਤੀਆਂ ਨੂੰ ਦੇਣ ਦੀ ਪਹਿਲ ਜ਼ਾਹਰ ਕੀਤੀ ਗਈ। ਸੰਗਤ ਨੂੰ ਕਿਹਾ ਬਾਅਦ ਸਿਖਾਵਾਂਗੇ। ਗੁਰੂ ਸਾਹਿਬ ਨੇ ਐਸਾ ਸਰਾਪ ਦੇ ਦਿੱਤਾ, ਕਹਿਣ ਲੱਗੇ ਮੇਰਾ ਗੁਰੂ ਚਾਹੇਗਾ, ਬੀਬੀ ਵੀਰੋ ਜੀ ਦੀ ਸ਼ਾਦੀ ਸੀ, ਇਹ ਮਠਿਆਈ ਘੋੜਿਆਂ ਦੇ ਪੈਰਾਂ ਥੱਲੇ ਰੁਲੇਗੀ, ਇਹਨੂੰ ਕੋਈ ਖਾ ਨਹੀਂ ਸਕੇਗਾ। ਅਟੈਕ ਹੋ ਗਿਆ ਗੁਰੂ ਸਾਹਿਬ ਨੂੰ। ਬੀਬੀ ਵੀਰੋ ਜੀ ਦੀ ਸ਼ਾਦੀ ਚਬਾਲ ਪਿੰਡ ਜਾ ਕੇ ਕਰਨੀ ਪਈ। ਆਪ ਜੀ ਨੇ ਸ਼ਾਦੀ ਉੱਥੇ ਕੀਤੀ ਪਿਆਰਿਓ, ਤੇ ਘੋੜਿਆਂ ਦੇ ਪੈਰਾਂ ਥੱਲੇ ਮਠਿਆਈ ਰੁਲੀ। ਜਦੋਂ ਸਿੱਖਾਂ ਨੇ ਸਤਿਗੁਰੂ ਪਾਤਸ਼ਾਹ ਨੇ ਪੁੱਛਿਆ ਕਿ ਆਪਨੇ ਐਸਾ ਕਿਉਂ ਕੀਤਾ, ਤੇ ਗੁਰੂ ਸਾਹਿਬ ਨੇ ਉਦੋਂ ਜਿਹੜੇ ਬਚਨ ਕਹੇ ਉਹ ਇਤਿਹਾਸ ਵਿਚ ਅੰਕਿਤ ਨੇ ਕਿ ਸਿੱਖਣ ਕਰਤੇ ਸਮਰੈ ਬਾਤਾਂ, ਸਿੱਖ ਸਮਾਨ ਅਵਰ ਨਹੀਂ ਨਾਤਾ, ਸਿੱਖ ਤ੍ਰਿਪਤ ਤਾਂ ਮੈਂ ਤ੍ਰਿਪਤਾਇਓ, ਸਿੱਖ ਮੋਰੋ ਰੂਪ ਸੁਹਾਇਓ, ਕਹਾਂ ਤੁਛ ਥੀ ਇਹ ਮਿਠਾਈ ਜੋ ਮੇਰੇ ਸਿੱਖਣ ਨੇ ਖਾਈ, ਤਾਂ ਤੇ ਲੁੱਟ ਗਈ ਇਹ ਮਿਠਾਈ ਜੋ ਸਿੱਖਣ ਕੇ ਕਾਮ ਨਾ ਆਈ। ਪਿਆਰਿਓ, ਇਹਨਾਂ ਨੇ ਇੰਨੀ ਸੇਵਾ ਕੀਤੀ ਵਾਹਿਗੁਰੂ ਦੇ ਪਾਤਸ਼ਾਹ ਇਹਨਾਂ ਨੂੰ ਸਦੀਪ ਕਾਲ ਚੜ੍ਹਦੀਆਂ ਕਲਾ ਕਦ। ਮੈਂ ਆਪ ਸਾਰੀਆਂ ਸਿੱਖ ਸੰਗਤਾਂ ਦਾ ਵੀ, ਜਿੰਨੇ ਮੇਰੇ ਸਰੀਰ ਦੇ ਰੋਮ ਨੇ, ਜੇ ਮੈਂ ਉਹਨੇ ਜਨਮ ਲੈ ਕੇ ਵੀ ਤੁਹਾਡਾ ਧੰਨਵਾਦ ਕਰਾਂ ਤੇ ਮੈਂ ਨਹੀਂ ਕਰ ਸਕਦਾ, ਕਿਉਂਕਿ ਅੱਜ ਦੇ ਕਲਯੁਗ ਦੇ ਸਮੇਂ ਵਿਚ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਤੁਸੀਂ 2 ਮਹੀਨੇ ਲਗਾਤਾਰ ਆ ਕੇ ਇਹ ਪਵਿੱਤਰ ਬਾਣੀ ਨੂੰ ਸਰਵਣ ਕਰਦੇ ਰਹੇ ਹੋ। ਕਈ ਕਈ ਗੁਰਸਿੱਖ ਐਸੇ ਨੇ ਜਿਨ੍ਹਾਂ ਨੇ ਇੱਕ ਦਿਨ ਵੀ ਖੁਜਾਇਆ ਨਹੀਂ, ਕਈਆਂ ਨੂੰ ਕਮਾ ਕਰਕੇ ਕੋਈ ਦਿਨ ਖੁੰਝ ਗਿਆ ਹੋਵੇਗਾ, ਪਰ ਨੇ ਕਈ ਐਸੇ ਨੇ ਜਿਨ੍ਹਾਂ ਨੇ ਇੱਕ ਦਿਨ ਵੀ ਮਿਸ ਨਹੀਂ ਕੀਤਾ। ਤਾਂ ਸਤਿਗੁਰੂ ਪਾਤਸ਼ਾਹ ਇਸੇ ਤਰ੍ਹਾਂ ਹੀ ਆਪ ਸਾਰੀਆਂ ਸਿੱਖ ਸੰਗਤਾਂ ਨੂੰ ਆਪਣੇ ਪਾਵਨ ਚਰਨਾਂ ਨਾਲ ਜੋੜ ਕੇ ਨਾਮ ਬਾਣੀ ਦੁਆਰਾ ਆਪ ਜੀ ਦਾ ਭਲਾ ਕਰਨ, ਰਹਿਮਤ ਕਰੇ ਸਤਿਗੁਰੂ, ਆਪ ਜੀ ਦੇ ਆਰ ਬੁਖਾਰ ਹਮੇਸ਼ਾ ਭਰੇ ਰਹਿਣ, ਅਰ ਚੜ੍ਹਦੀਆਂ ਕਲਾ ਦਾ ਜੀਵਨ ਬਤੀਤ ਕਰੋ, ਸਿੱਖ ਸੰਗਤਾਂ ਨਾਮ ਨਾਲ ਜੁੜਨ। ਗੁਰੂ ਵਾਲੇ ਭਾਈ ਜੋਗਿੰਦਰ ਸਿੰਘ ਜੀ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਕੋਈ 3 ਹਫ਼ਤੇ ਇੱਥੇ ਆਇਆ ਨੂੰ ਇਹਨਾਂ ਨੂੰ ਹੋ ਗਏ, ਇਹਨਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਇੱਥੇ ਆਪਣੇ ਕੋਲ ਬਿਠਾਇਆ। ਆਹ ਜਿਹੜੇ ਬੱਚੇ ਸਾਹਮਣੇ ਬੈਠੇ ਨੇ ਤੁਹਾਡੇ, ਇਹਨਾਂ ਨੇ ਕੱਲ ਹੀ ਅੰਮ੍ਰਿਤਪਾਨ ਕੀਤਾ, ਪਰ ਇਹਨਾਂ ਦੀ ਇਹ 3 ਹਫ਼ਤਿਆਂ ਦੀ ਮਿਹਨਤ ਹੈ। ਜਿਨ੍ਹਾਂ ਨੇ ਬੱਚਿਆਂ ਨੇ ਆਪ ਕਿਹਾ ਕਿ ਅਸੀਂ ਅੰਮ੍ਰਿਤ ਛਕਣਾ ਹੈ, ਉਹਨਾਂ ਦੇ ਮਾਂ ਬਾਪ ਤੋਂ ਵੀ ਉਹਨਾਂ ਮਨਜ਼ੂਰੀ ਲਈ, ਜਿਨ੍ਹਾਂ ਦੇ ਮਾਂ ਬਾਪ ਖੁਸ਼ ਹੋਏ ਉਹਨਾਂ ਆਪਣੇ ਬੱਚਿਆਂ ਨੂੰ ਕੱਲ ਅੰਮ੍ਰਿਤਪਾਨ ਕਰਾਇਆ। ਜਿਨ੍ਹਾਂ ਮਾਂ ਬਾਪ ਦੇ ਥੋੜੇ ਮਨ ਡਾਵਾਂ ਡੋਲ ਸਨ, ਕਹਿੰਦੇ ਵੱਡੇ ਹੋ ਲੈਣ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਨਹੀਂ, ਇੱਕ ਬੱਚਾ ਹੈ, ਜੇ ਮਾਂ ਉਹਦਾ ਪਜਾਮੇ ਦਾ ਨਾਲਾ ਬੰਨ ਕੇ ਦਿੰਦੀ ਹੈ, ਉਹਦੀ ਪੈਂਟ ਦੇ ਬਟਨ ਲਾਉਂਦੀ ਹੈ, ਤਾਂ ਮਾਂ ਉਹਦੇ ਕਛਹਿਰੇ ਦਾ ਨਾਲਾ ਵੀ ਬਣ ਸਕਦੀ ਹੈ। ਮਾਂ ਦਾ ਫਰਜ਼ ਹੈ ਉਹਨੂੰ ਅੰਮ੍ਰਿਤ ਵਿੱਚ ਬੱਚੇ ਦੀ ਸਹਾਇਤਾ ਕੀਤੀ ਜਾਏ। ਜਦੋਂ ਬੱਚਾ ਵੱਡਾ ਹੋਏਗਾ, ਅੰਮ੍ਰਿਤ ਲਈ ਮਾਂ ਦੱਸੇਗੀ, ਬਾਪ ਦੱਸੇਗਾ, ਵੱਡਾ ਹੋ ਕੇ ਉਹ ਗੱਲ ਉਹਦੇ ਅੰਦਰ ਪਰਪੱਕ ਹੋ ਜਾਏਗੀ। ਤਾਂ ਮੈਂ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਅਤੇ ਇਹਨਾਂ ਬੱਚਿਆਂ ਦਾ, ਇਹਨਾਂ ਦੇ ਮਾਤਾ ਪਿਤਾ ਦਾ, ਸਾਰਿਆਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਗੁਰੂ ਕਾ ਉਪਦੇਸ਼ ਪਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕੀਤਾ ਹੈ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ਼ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿਚ ਪੈ ਸਕੇ। ਅੱਜ ਦਾਸਾਂ ਨੇ ਇੱਥੋਂ ਵੈਨਕੂਵਰ ਲਈ ਚਲੇ ਜਾਣਾ, ਅੱਗੋਂ ਫਿਰ ਨਦੀਆਂ ਵਾਹੋ ਸੁਨਿਆ ਮੇਲਾ ਸੰਜੋਗੀ ਰਾਮ, ਜਦੋਂ ਵੀ ਉਹ ਆਪ ਸਾਰਿਆਂ ਦੇ ਦੀਦਾਰ ਕਰਾਏਗਾ ਉਦੋਂ ਕੀਤੇ ਜਾਣਗੇ। ਹੁਣ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।